ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਗੁਰੂ ਨਾਨਕ ਤੇ ਆਦਿ ਲੈ ਦਸਵੇਂ ਗੁਰ ਪਰਯੰਤ ਬਾਰੰਬਾਰ ਹੈ ਬੰਦਨਾ ਆਦਿ ਸ਼੍ਰੀ ਗੁਰੂ ਗ੍ਰੰਥ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਸੰਗ ਸਾਤ ਵੱਡਿਆਂ ਸਿਉ ਕਿਆ ਰੀਸ ਜਿੱਥੇ ਨੀਚ ਸੰਭਾਲੀਅਨ ਉਥੇ ਨਦਰ ਤੇਰੀ ਬਖਸ਼ੀ ਉਹ ਤਾਂ ਮੁੱਢ ਤੋਂ ਹੀ ਯਾਰ ਗਰੀਬਾਂ ਦਾ ਮੁੱਢ ਤੋਂ ਯਾਰ ਗਰੀਬਾਂ ਦਾ ਮੁੱਢ ਤੋਂ ਯਾਰ ਗਰੀਬਾਂ ਦਾ ਮੁੱਢ ਤੋਂ ਯਾਰ ਗਰੀਬਾਂ ਦਾ ਬੋਲੋ ਲਵੋ ਅਜਮਾ ਕੇ ਸੰਗ ਤੇ ਮੁੱਢ ਤੋਂ ਯਾਰ ਗਰੀਬਾਂ ਦਾ ਮੁੱਢ ਤੋਂ ਯਾਰ ਗਰੀਬਾਂ ਦਾ ਸਭ ਰਿਸ਼ੀਆਂ ਦਾ ਮਾਨ ਤੋੜੇ ਸਭ ਰਿਸ਼ੀਆਂ ਦਾ ਮਾਨ ਤੋੜਿਆ
ਸਭ ਰਿਸ਼ੀਆਂ ਦਾ ਮਾਨ ਤੋੜਿਆ ਸਭ ਰਿਸ਼ੀਆਂ ਦਾ ਮਾਨ ਤੋੜਿਆ ਸਭ ਰਿਸ਼ੀਆਂ ਦਾ ਮਾਨ ਤੋੜਿਆ ਸਭ ਰਿਸ਼ੀਆਂ ਦਾ ਮਾਨ ਤੋੜਿਆ
ਉੱਥੇ ਬੇਰ ਪੀਲਣੀ ਦੇ ਖਾ ਕੇ ਉਹ ਤਾਂ ਮੁੱਢ ਤੋਂ ਯਾਰ ਤੋਂ ਯਾਰ ਗਰੀਬਾਂ ਦਾ ਭਾਵੇਂ ਵੇਖ ਲਵੋ ਦਰਿਓ ਦਣ ਤੇ ਛੱਡ ਕੇ ਮੇਵੇ ਦਰਿਓ ਦਣ ਤੇ ਛੱਡ ਕੇ ਮੇਵੇ ਬੋਲੋ ਬੈਠਾ ਬਿਦਰ ਤੇ ਘਰ ਜਾ ਕੇ ਉਹ ਤਾਂ ਮੁੱਢ ਤੋਂ ਯਾਰ ਮੁੱਢ ਤੋਂ ਯਾਰ ਗਰੀਬਾਂ ਦਾ ਭਾਵੇਂ ਵੇਖ ਲਵੋ ਮਲਕ ਪਾਗੋ ਦਾ ਮਾਨ ਤੋੜਿਆ ਮਲਕ ਪਾਗੋ ਦਾ ਮਾਨ ਤੋੜਿਆ
ਮਲਕ ਪਾਗੋ ਦਾ ਮਾਨ ਤੋੜਿਆ
मालक पागो दे छड़ के पूड़े, मालक पागो दे छड़ के पूड़े,
मालक पागो दे छड़ के पूड़े, मालक पागो दे छड़ के पूड़े, मालक पागो दे छड़ के पूड़े, मालक पागो दे छड़ के पूड़े,
बैठा लालो दे कार जाके यार गरीबां दा मुट तो यार गरीबां दा बैठ रहे हो पग ध्यान लगायो नाहत फिरयो लिए सात समंदरन लोक गयो पर लोक गवायो बात कियो बख्यान सो बैठ के ऐसे ही ऐसे सुबह बतायो साच कहूं सुन ले हो सब प्रेम कियो तिन ही प्रभ पायो तिन प्रभ पायो है जिन प्रेम कियो तिन प्रभ पायो है जिन प्रेम कियो
Oh,
ਨਿਵਾਜ ਨਿਵਾਜ ਗਰੀਬਾਂ ਨੂੰ ਤੈਨੂੰ ਕਹਿੰਦੇ ਗਰੀਬ ਨਿਵਾਜ ਨਿਵਾਜ ਗਰੀਬਾਂ
ਨੂੰ
ਯੋਗ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਔਰ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੋ ਪਟਨੇ ਦੇ ਮਾਹੀ ਨੀਲੇ ਦੇ ਸ਼ਾਹ ਸਵਾਰ ਨਾਸਰੋ ਮਨਸੂਰ ਇਜਦੀ ਮਨਜੂਰ ਸਤਿਗੁਰੂ ਤੇਗ ਬਹਾਦਰ ਜੀ ਦੇ ਲਖ ਤੇ ਜਿਗਰ ਮਾਤਾ ਗੁਜਰੀ ਜੀ ਦੇ ਨੂਰ ਨਜ਼ਰ ਬਾਦਸ਼ਾਹ ਦਰਵੇਸ਼ ਸਰਬੰਸ ਦਾਨੀ ਪੰਥ ਦੇ ਬਾਨੀ ਆਜ਼ਾਦੀ ਦੇ ਸੱਚੇ ਸੁੱਚੇ ਆਸ਼ਿਕ ਸਾਹਿਬ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਕਲਯੁਗ ਦੇ ਇਸ ਘੋਰ ਸਮੇਂ ਵਿੱਚ ਸਾਨੂੰ ਚਾਰ ਦਿਨ ਦਾ ਸਤਸੰਗਤ ਕਰਨ ਦਾ ਸਮਾਂ ਪ੍ਰਾਪਤ ਹੋਇਆ, ਭਾਵੇਂ ਕਿ ਮੈਂ ਬੇਨਤੀ ਕੀਤੀ ਸੀ ਕਿ ਸੰਗਤ ਜਲਦੀ ਆਵੇ। ਮੈਨੂੰ ਪ੍ਰਬੰਧਕਾਂ ਨੇ ਦੱਸਿਆ ਕਹਿੰਦੇ ਥੋੜ੍ਹਾ ਸਮਾਂ ਲੇਟ ਕਰ ਲਈਏ ਕਿਉਂਕਿ ਸੰਗਤ ਲੇਟ ਆ ਰਹੀ ਹੈ। 15-20 ਮਿੰਟ ਮੈਂ ਆਪਣੇ ਸਮੇਂ ਤੋਂ ਲੇਟ ਵੀ ਹੋਇਆ ਪਰ ਅਜੇ ਵੀ ਬਹੁਤ ਸੰਗਤ ਆ ਰਹੀ ਹੈ। ਕਈ ਅੱਜ ਠੰਡ ਤੋਂ ਡਰਦੇ ਨਹੀਂ ਆਏ ਹੋਣੇ ਵੀ ਅੱਜ ਹਵਾ ਤੇਜ਼ ਹੈ, ਹੱਡਾਂ ਨੂੰ ਚੀਰਦੀ ਹੈ, ਕਿਤੇ ਬਿਮਾਰ ਨਾ ਹੋ ਜਾਈਏ। ਐਸੇ ਵੀ ਹੁੰਦੇ ਨੇ ਕਈ, ਪਰ ਕੱਲ ਮੈਂ ਕਰਜ਼ ਕੀਤੀ ਸੀ ਝੱਖੜ ਝਾਂਗੀ ਮੇਹੋਂ ਵਰਸੈ ਭੀ ਗੁਰ ਦੇਖਣ ਜਾਏ, ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਏ। ਜਿਨ੍ਹਾਂ ਦਾ ਸਤਿਗੁਰਾਂ ਨਾਲ ਪਿਆਰ ਹੈ, ਜਿਨ੍ਹਾਂ ਦਾ ਬਾਣੀ ਬਾਣੇ ਨਾਲ ਪਿਆਰ ਹੈ, ਉਹ ਛੱਡ ਨਹੀਂ ਸਕਦੇ, ਉਹ ਤੇ ਖਿੱਚ ਪਏਗੀ। ਭਾਈ ਗੁਰਦਾਸ ਜੀ ਕਹਿੰਦੇ ਨੇ ਜੋ ਪੈ ਦੇਖ ਦੀਪਕ ਪਤੰਗ ਪੱਛਮ ਨੂੰ ਤਾਕੈ, ਜੀਵਨ ਜਨਮ ਕੁੱਲ ਲਾਛਨ ਲਗਾਵਈ। ਜਗ ਦੀ ਲਾਈਟ ਨੂੰ ਵੇਖ ਕੇ ਜੇ ਪਤੰਗਾ ਪਿੱਛੇ ਮੁੜ ਜਾਏ, ਉਹ ਪਤੰਗਾ ਕਾਹਦਾ, ਉੱਤੇ ਆਪਣੇ ਜੀਵਨ ਨੂੰ ਆਪਣੇ ਜਨਮ ਨੂੰ ਆਪਣੀ ਕੁੱਲ ਨੂੰ ਕਲੰਕ ਲਾ ਰਿਹਾ ਜਿਹੜਾ ਪਤੰਗਾ ਪਿੱਛੇ ਮੁੜ ਜਾਂਦਾ। ਜੋ ਪੈ ਨਾਦ ਬਾਦ ਸੁਣ ਮਿਰਗ ਆਨ, ਗਿਆਨ ਰਾਚੈ ਪ੍ਰਾਨ ਸੁਖ ਹੋਏ, ਸ਼ਬਦ ਵੇਦੀ ਨਾ ਕਹਾ ਬਈ। ਘੰਡਾ ਹੇੜੇ ਦਾ ਨਾਦ ਵੱਜੇ ਤੇ ਮਿਰਗ ਸੁਣ ਕੇ ਆਵੇ ਹੀ ਨਾ, ਉਹ ਮਿਰਗ ਕਾਹਦਾ ਹੋਇਆ, ਪ੍ਰਾਨ ਉਹਦੇ ਬਚ ਜਾਣਗੇ ਪਰ ਸ਼ਬਦ ਦੀ ਸਰੋਤ ਨਾਲ ਵਿੰਨੇ ਜਾਣ ਵਾਲਿਆਂ ਦੀ ਕੁੱਲ ਵਿੱਚੋਂ ਨਹੀਂ ਕਹਾਏਗਾ। ਜੋ ਪੈ ਜਲ ਸੈ ਨਿਕਸ ਮੀਨ, ਸਰਨਜੀਵ ਰਹਿ ਸਹਿ ਦੁੱਖ ਦੁੱਖਨ ਬਿਰਹੋਂ ਬਿਲ ਖਾਵਈ। ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਓ ਤੇ ਰਹਿ ਜਾ ਜਿਉਂਦੀ, ਫਿਰ ਉਹ ਮੱਛੀ ਵੀ ਕਾਹਦੀ ਹੋਈ, ਤੜਫੇਗੀ। ਸਤ ਸੰਗਤ ਜੀ ਪਾਣੀ ਨਾਲੋਂ ਵਿਛੜ ਕੇ ਇਸੇ ਤਰ੍ਹਾਂ ਸੇਵਾ ਗੁਰ ਗਿਆਨ ਧਿਆਨ ਤਜੈ ਭਜੈ ਦੁਬਦਾ ਕੋ ਸੰਗਤ ਮੈਂ ਗੁਰਮੁਖ ਪਦਵੀ ਨਾ ਪਾ ਲਈ। ਸੇਵਾ ਦਾ ਮੌਕਾ ਮਿਲੇ ਤੇ ਕਵੇ ਮੈਂ ਜਾਣਾ ਨਹੀਂ, ਜੀ ਨਹੀਂ ਕਰਦਾ ਸੇਵਾ ਕਰਨ ਨੂੰ। सिमरन करन दा मौका मिले ते ना करे सत संगत करन दा समा मिले ते जाए ना। भाई साहब जी कहिंदे ने ओ कदे भी गुरमुख दी पदवी नू प्राप्त नहीं कर सकदा खो सतना
वाहिगुरु।
ओ कदे भी गुरमुख दी पदवी नू प्राप्त नहीं कर सकदा जेड़ा संगत विच जान तो कन्नी कतराउंदा, जेड़ा बाणी पढ़न तो सत संगत करन तो कन्नी कतराउंदा। इस करके सुभागा समा मिलिया ठंड दी परवाह ना करदे होए आप संगतां विच आ हाजरियां आपां सारे मर्द चरणां च भर रहे हां। ये साड़ी जिहड़ी हाजरी है ये दरगाह च प्रवान होनी है। मौसम होवे ठीक फिर ते सारे ही आ जांदे ने, मौसम ठीक होवे फिर ते सारे ही आउंदे ने। पता इहो जे मौसम विच लगदा, इहो जे मौसम विच कोई विरले विरले ने जिहड़े हाजरी भरदे ने। प्राणी तू आयो लाहा लैण, लगा कितक फकड़े सब मुकदी चली रैण। तेरी जिंदगी रूपी जिहड़ी रैण है वह बीतती जा रही, संभालिए समय नू। रैण गवाई सोए का दिवस गवाया खाए, हीरे जैसा जन्म है कौड़ी बदले जाए। हुण समा लंघदा जा रहा, रोज पढ़ने औद घटै दिन सरैणा रे। रोज पढ़ते नहीं गुर मिल काज सवारे, मन रे गुर मिल काज सवारे, गुर मिल काज सवारे, मन रे गुर मिल काज सवारे, औद घटै दिन सरै नारे, मन गुर मिल केड़ा काज है। पंचम पातशाह कहिंदे ने भई प्राप्त मानुक द्योरी आ गोबिंद मिलन की, अवर काज तेरे कितै ना काम, मिल साध संगत भज ए काज है। संगतां विच मिल, संगत विच आ ते लंगर छक के मुड़ जा, संगत विच आ ते रुपया चढ़ा के मुड़ जा, संगत विच आ ते देगा करा के रमाले चढ़ा के मुड़ जा। नहीं नहीं की कहिंदे ने, साध संगत मिल भज केवल नाम, मिल साध संगत भज केवल नाम, ये हुक्म है ना महाराज। क्यों भई ये क्यों आख्या, संगत विच मिल के जप, सत संगत नूं बड़ा उच्चा दर्जा दिता। क्यों इनू एडा वड्डा उच्चा दर्जा क्यों दिता है, किते हिंदू रहिंदे ने, किते सिख रहिंदे ने, किते ईसाई रहिंदे ने। महाराज कहिंदे ने विच संगत हर प्रभ वसै जीओ, संगतां च रब वसदा। सत संगत हरी वासा, हरी दा वासा है एहो नगरी प्यारा। सत संगत हरी दा वासा एहो नगरी प्यारा। ਲੱਭਣੇ ਨੇ ਚੋਰਾਂ ਦੇ ਅੱਡੇ ਤੇ ਜਾਣਾ ਪੈਣਾ ਜਵਾਰੀ ਲੱਭਣੇ ਨੇ ਉਹ ਵੀ ਉਹਨਾਂ ਦੇ ਅੱਡੇ ਨੇ ਥਾਂ ਥਾਂ ਤੇ ਜੂਆ ਖੇਡਣ ਦੇ ਸ਼ਰਾਬੀ ਲੱਭਣੇ ਨੇ ਠੇਕੇ ਤੇ ਜਾਣਾ ਪੈਣਾ ਜੇ ਗੁਰਮੁਖ ਲੱਭਣੇ ਨੇ ਫਿਰ ਸਤਸੰਗ ਚ ਜਾਣਾ ਪੈਂਦਾ ਪਿਆਰੇ ਜੀ ਇਹੋ ਨਗਰੀ ਪਿਆਰਿਆਂ ਦੀ ਪਿਆਰੇ ਇਹੋ ਨਗਰੀ ਜ਼ਰੂਰੀ ਨਹੀਂ ਜਿਹੜਾ ਠੇਕੇ ਤੇ ਖਲੋਤਾ ਉਹ ਸ਼ਰਾਬੀ ਹੋ ਜ਼ਰੂਰੀ ਨਹੀਂ ਜਿਹੜਾ ਜੂਆ ਖੇਡਣ ਵਾਲਿਆਂ ਦੇ ਕੋਲ ਬੈਠਾ ਉਹ ਜਵਾਰੀ ਹੋਵੇ ਕਈ ਵਾਰੀ ਹੁਣ ਠੇਕੇ ਦੇ ਕੋਲ ਅਸੀਂ ਵੀ ਗੱਡੀ ਘਲਾਰ ਲਈਦੀ ਹੈ ਜਾਂਦਿਆਂ ਜਾਂਦਿਆਂ ਕਈ ਵਾਰੀ ਭੁਲੇਖਾ ਪੈ ਜਾਂਦਾ ਸਾਧ ਸੰਗਤ ਜੀ ਗੱਡੀ ਰੁਕ ਜਾਏ ਤੇ ਨਲਕੇ ਤੋਂ ਜਲ ਛਕਣਾ ਜਾਂ ਪਾਣੀ ਭਰਨਾ ਫਿਰ ਕਹਿਣਗੇ ਠੇਕਾ ਜੀ ਨੇੜੇ ਗੱਡੀ ਗਾਂਹ ਲਾ ਲਓ ਲੋਕ ਕੀ ਕਹਿਣਗੇ ਆਖੋ ਸਤਨਾਮ ਜਿਹੜਾ ਠੇਕੇ ਦੇ ਕੋਲ ਖਲੋਤਾ ਹੋਵੇ ਜ਼ਰੂਰੀ ਨਹੀਂ ਉਹ ਸ਼ਰਾਬੀ ਹੋਏਗਾ ਜਿਹੜਾ ਚੋਰਾਂ ਦੇ ਕੋਲ ਖਲੋਤਾ ਹੋਵੇ ਜ਼ਰੂਰੀ ਨਹੀਂ ਕਿ ਉਹ ਚੋਰ ਹੋਏਗਾ ਪਰ ਸਾਰੇ ਸਤ ਸੰਗਤ ਵਿੱਚ ਆਉਣ ਵਾਲੇ ਜ਼ਰੂਰੀ ਨਹੀਂ ਕਿ ਸਾਰੇ ਗੁਰਮੁਖ ਹੁੰਦੇ ਨੇ ਪਰ ਇਹ ਗੱਲ ਜ਼ਰੂਰ ਹੈ ਵੀ ਠੇਕੇ ਤੇ ਜੇ 40-50 ਖੜੇ ਨੇ ਵਿੱਚ ਸ਼ਰਾਬੀ ਵੀ ਹੋਣਾ ਹੈ ਸਤ ਸੰਗਤ ਵਿੱਚ ਸੰਗਤਾਂ ਬਹੁਤ ਹੁੰਦੀਆਂ ਨੇ ਵਿੱਚ ਇੱਕ ਤੋਂ ਇੱਕ ਕਮਾਈ ਵਾਲੇ ਵੀ ਇੱਥੇ ਹੀ ਆਉਂਦੇ ਨੇ ਆਖੋ ਸਤਨਾਮ ਜੇ ਲੱਭਣੇ ਹੋਣ ਗੁਰਮੁਖ ਤੇ ਲੱਭਣਗੇ ਕਿੱਥੋਂ ਜੇ ਚੋਰ ਲੱਭਣੇ ਨੇ ਕਿੱਥੋਂ ਲੱਭਣਗੇ ਉਹਨਾਂ ਦੇ ਅੱਡੇ ਤੇ ਜਾਣਾ ਪੈਣਾ ਕਿਤੇ ਜਿੱਥੇ ਉਹ ਹੈ ਥਾਂ ਥਾਂ ਦੇ ਉੱਤੇ ਹੁੰਦੇ ਨੇ ਸ਼ਰਾਬੀ ਲੱਭਣੇ ਨੇ ਠੇਕੇ ਤੇ ਚਲੇ ਜਾਓ ਕੋਈ ਨਾ ਕੋਈ ਲੱਭ ਜਾਏਗਾ ਇਸੇ ਤਰ੍ਹਾਂ ਜੇ ਗੁਰਮੁਖ ਲੱਭਣੇ ਨੇ ਤੇ ਸਤ ਸੰਗਤ ਵਿੱਚ ਚਲੇ ਜਾਓ ਵਿੱਚ ਹੀ ਕੋਈ ਨਾ ਕੋਈ ਲੱਭ ਪਏਗਾ ਆਖੋ ਸਤਨਾਮ ਇਹ ਭੁਲੇਖਾ ਨਾ ਖਾ ਜਾਇਓ ਪਿਆਰਿਓ ਕਿ ਜਿਹੜਾ ਗੁਰਮੁਖ ਹੁੰਦਾ ਉਹ ਸਟੇਜ ਤੇ ਬੈਠਾ ਹੋਏਗਾ ਬਿਲਕੁਲ ਨਹੀਂ ਕੋਈ ਜ਼ਰੂਰੀ ਨਹੀਂ ਕਿ ਸਟੇਜ ਤੇ ਬੈਠਾ ਹੋਏਗਾ ਉਹ ਗੁਰਮੁਖ ਹੋਏਗਾ ਜਿਹੜਾ ਥੱਲੇ ਬੈਠਾ ਉਹਨਾਂ 'ਚ ਨਹੀਂ ਲੱਭਣਾ ਸੰਗਤ ਵਿੱਚ ਪਤਾ ਹੀ ਕੋਈ ਨਹੀਂ ਵੀ ਕਿੰਨੇ ਕੁ ਸਾਧੂ ਬੈਠੇ ਨੇ ਸਾਧੂ ਕੌਣ ਹੈ ਜਿਹਨੇ ਨੌ ਦੁਆਰਿਆਂ ਨੂੰ ਸਾਧਿਆ ਹੋਇਆ ਜਿਹਨੇ ਆਪਣੇ ਮਨ ਨੂੰ ਸਾਧ ਲਿਆ ਜਿਹਨੇ ਅੱਖਾਂ ਨੂੰ ਸਾਧ ਲਿਆ ਜਿਹਨੇ ਕੰਨਾਂ ਨੂੰ ਸਾਧ ਲਿਆ ਜਿਹਨੇ ਆਪਣੀ ਜੀਭ ਨੂੰ ਸਾਧ ਲਿਆ ਜਿਹਨੇ ਕਹਿ ਲਓ ਵੀ ਸਾਧ ਸੰਗਤ ਜੀ ਇਹਨਾਂ ਨੌ ਦੁਆਰਿਆਂ ਨੂੰ ਸਾਧ ਲਿਆ ਕਹਿ ਲਓ ਤੇ ਸਾਧ ਸੰਗਤ ਜੀ ਦਸਾਂ ਨੌਵਾਂ ਦੀ ਕਮਾਈ ਕਰਦਾ ਨਿਤਨੇਮ ਕਰਦਾ ਬਾਣੀ ਪੜ੍ਹਦਾ ਅੰਮ੍ਰਿਤ ਛਕਿਆ ਪਰਾਇਆ ਹੱਕ ਖਾਂਦਾ ਨਹੀਂ ਦਸਾਂ ਨੌਵਾਂ ਦੀ ਕਮਾਈ ਤੇ ਉਹਦੇ ਵਿੱਚੋਂ ਦਸਵੰਧ ਕੱਢਦਾ ਸਮੇਂ ਦਾ ਦਸਵੰਧ ਕੱਢਦਾ ਘਰ ਬੈਠਾ ਹੀ ਸਾਧੂ ਹੈ ਆਖੋ ਸਤਨਾਮ ਘਰ ਬੈਠਾ ਹੀ ਉਹ ਸਾਧੂ ਹੈ ਘਰ ਬੈਠਾ ਹੀ ਉਹ ਗੁਰਮੁਖ ਹੈ ਤੇ ਕੀ ਪਤਾ ਸੰਗਤ ਵਿੱਚ ਕਿੰਨੇ ਕੁ ਬੈਠੇ ਹੁੰਦੇ ਨੇ ਇਸੇ ਕਰਕੇ ਪਿਆਰੇ ਦੀ ਇਹੋ ਨਗਰੀ ਪਿਆਰਿਆ ਇਹੋ ਨਗਰੀ ਪਿਆਰਿਆ ਸਾਧੂਆਂ ਦੀ ਕਿਉਂਕਿ ਪਰਮੇਸ਼ਰ ਦਾ ਵਾਸਾ ਸਤਸੰਗਤ ਵਿੱਚ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਤੇ ਸਾਧੂਆਂ ਦਾ, ਗੁਰਮੁਖਾਂ ਦਾ, ਰੱਬ ਦੇ ਪਿਆਰਿਆਂ ਦਾ ਘਰ ਵੀ ਇਹੋ ਹੀ ਹੈ। ਖੁਸ਼ ਸਤਨਾਮ, ਜਿੱਥੇ ਉਹਨਾਂ ਦਾ ਬਾਪੂ ਰਹਿੰਦਾ ਉੱਥੇ ਹੀ ਉਹ ਰਹਿੰਦੇ ਨੇ, ਉੱਥੇ ਹੀ ਉਹ ਰਹਿੰਦੇ ਨੇ। ਜਿੱਥੇ ਪਿਤਾ ਰਹਿੰਦਾ ਹੈ ਉੱਥੇ ਹੀ ਪੁੱਤਰ ਰਹਿੰਦਾ ਹੈ, ਜਿੱਥੇ ਅਕਾਲ ਪੁਰਖ ਦਾ ਵਾਸਾ ਹੈ ਉੱਥੇ ਹੀ ਉਹਦੇ ਪੁੱਤਰਾਂ ਦਾ ਵਾਸਾ ਹੈ। ਰਹਿੰਦੇ ਭਾਵੇਂ ਘਰਾਂ 'ਚ ਨੇ, ਸੁਰਤੀ ਸੰਗਤ ਵਿੱਚ ਹੀ ਰਹਿੰਦੀ ਆ। ਆਖੋ ਸਤਨਾਮ, ਮਨ ਕਰਕੇ ਉਹ ਸੰਗਤ ਵਿੱਚ ਹੀ ਵੱਸਦੇ ਨੇ, ਮਨ ਕਰਕੇ ਉਹ ਗੁਰੂ ਘਰ 'ਚ ਹੀ ਵੱਸਦੇ ਨੇ। ਜਿੱਥੇ ਮਰਜ਼ੀ ਬੈਠੇ ਹੋਣ, ਉਹਨਾਂ ਵਾਸਤੇ ਸਤਸੰਗਤ ਹੀ ਉਹਨਾਂ ਦਾ ਅਸਲੀ ਘਰ ਹੈ, ਜਿੱਥੇ ਆ ਕੇ ਉਹਨਾਂ ਨੂੰ ਆਨੰਦ ਆਉਂਦਾ। ਕਹਿੰਦੇ ਨਹੀਂ ਉਹ ਜਿੱਥੇ ਮਰਜ਼ੀ ਦੁਨੀਆਂ 'ਚ ਫਿਰਦੇ ਰਹੋ, ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਨਾ ਬਲਖ ਨਾ ਬੁਖਾਰੇ। ਬਲਖ ਤੇ ਬੁਖਾਰਾ ਇਹ ਦੋ ਸ਼ਹਿਰ ਨੇ ਬੜੇ ਵਧੀਆ। ਤੇ ਛੱਜੂ ਜੀ ਆਪਣੇ ਆਨੰਦ ਵਿੱਚ ਬੈਠੇ ਨੇ, ਬਥੇਰਾ ਘੁੰਮ ਘੁੰਮ ਫਿਰ ਫਿਰ ਕੇ ਆਏ। ਘੁੰਮਣ ਤੋਂ ਬਾਅਦ, ਫਿਰਨ ਤੋਂ ਬਾਅਦ, ਚੱਕਰ ਲਾਉਣ ਤੋਂ ਬਾਅਦ, ਯਾਤਰਾ ਕਰਨ ਤੋਂ ਬਾਅਦ ਘਰ ਆਏ, ਚੁਬਾਰਾ ਬਣਿਆ। ਕਹਿੰਦੇ ਅੱਜ ਵੀ ਹੈਗਾ ਲਾਹੌਰ ਵਿੱਚ ਛੱਜੂ ਦੀ ਦਾ, ਛੱਜੂ ਜੀ ਦਾ ਚੁਬਾਰਾ ਅੱਜ ਵੀ ਹੈਗਾ। ਸਟੇਸ਼ਨ ਤੇ ਉਤਰੋ, ਰਿਕਸ਼ਾ ਲਓ, ਉਹਨੂੰ ਕਹੋ ਸਾਨੂੰ ਛੱਜੂ ਭਗਤ ਦੇ, ਛੱਜੂ ਦੇ ਚੁਬਾਰੇ ਤੇ ਲੈ ਚੱਲ, ਉੱਥੇ ਲੈ ਜਾਣਗੇ। ਉਹਨਾਂ ਨੇ ਫਿਰ ਇਹ ਗੱਲ ਪਿਆਰ ਵਿੱਚ, ਇੱਕ ਦਿਨ ਚੁਬਾਰੇ 'ਚ ਬੈਠੇ ਨੇ, ਇੱਕ ਪਾਸਿਓਂ ਹਵਾ ਆਈ ਜਾਂਦੀ, ਦੂਜੇ ਪਾਸਿਓਂ ਨਿਕਲੀ ਜਾਂਦੀ, ਮੰਜਾ ਡੱਠਾ ਹੋਇਆ ਠੰਡੀ ਠੰਡੀ ਹਵਾ ਤੇ। ਕਹਿੰਦੇ ਨੇ ਜਿਹੜਾ ਆਹ ਆਨੰਦ ਹੈ ਨਾ ਕਿਤੇ ਵੀ ਨਹੀਂ, ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਨਾ ਬਲਖ ਨਾ ਬੁਖਾਰੇ। ਅਵਨਾਸੀ ਸੁੱਖ ਆਪਣੇ ਆਸਣ, ਆਪਣੇ ਆਸਣ ਤੇ ਕਹਿੰਦੇ ਬੜਾ ਸੁੱਖ ਹੈ, ਬੜਾ ਆਨੰਦ। ਪਰ ਆਸਣ ਤੇ ਕਿਹੜੇ ਆਸਣ ਤੇ, ਜਿੱਥੇ ਸ਼ਰਾਬ ਪੀਏ ਬਹਿ ਕੇ, ਉਹ ਆਸਣ ਦੀ ਗੱਲ ਨਹੀਂ। ਕਿਹੜੇ ਆਸਣ ਦੇ ਜਿੱਥੇ ਜੂਆ ਖੇਡਿਆ ਜਾਂਦਾ ਰੋਜ਼, ਕਿਹੜੇ ਆਸਣ ਤੇ, ਜਿਹੜੇ ਆਸਣ ਤੇ ਰੋਜ਼ ਸਤਸੰਗ ਜੀ ਬੈਠ ਕੇ ਸ਼ਰਾਬਾਂ ਪੀਤੀਆਂ ਜਾਂਦੀਆਂ ਨੇ, ਨਹੀਂ ਉਸ ਆਸਣ ਦੀ ਗੱਲ ਨਹੀਂ। ਉਸ ਆਸਣ ਤੇ ਅਵਨਾਸੀ ਸੁੱਖ ਹੈ, ਨਾ ਨਾਸ ਹੋਣ ਵਾਲਾ ਸੁੱਖ ਮਿਲਦਾ ਹੈ, ਜਿੱਥੇ ਬੈਠ ਕੇ ਵਾਹਿਗੁਰੂ ਦਾ ਭਜਨ ਕੀਤਾ ਜਾਏ। ਆਖੋ ਸਤਨਾਮ, ਜਿੱਥੇ ਬਹਿ ਕੇ ਨਿਤਨੇਮ ਕੀਤਾ ਜਾਏ, ਜਿੱਥੇ ਬੈਠ ਕੇ ਉਸ ਪਿਆਰੇ ਦੇ ਗੀਤ ਗਾਏ ਜਾਣ, ਉਸ ਆਸਣ ਤੇ ਬੈਠ ਕੇ ਅਵਨਾਸੀ ਸੁੱਖ ਦੀ ਪ੍ਰਾਪਤੀ ਹੁੰਦੀ। ਹੁਣ ਆਮ ਕਹੀਦਾ ਵੀ ਜਿਹੜਾ ਆਪਣੇ ਘਰ ਵਿੱਚ ਆਨੰਦ ਹੈ ਉਹ ਕਿਤੇ ਵੀ ਨਹੀਂ ਆਉਂਦਾ। ਬਥੇਰੇ ਥਾਵਾਂ ਤੇ ਗਏ, ਬਸ ਘਰ ਆ ਗਿਆ, ਹਾ ਚੈਨ ਆ ਗਿਆ, ਬੜੀ ਲੰਮੀ ਯਾਤਰਾ ਕਰਨ ਤੋਂ ਬਾਅਦ ਬੜਾ ਲੰਮਾ ਸਫ਼ਰ ਹੋ ਗਿਆ, ਅੱਜ ਆਏ ਆਪਣੇ ਘਰ ਤੇ, ਬਸ ਆਨੰਦ ਆ ਗਿਆ। ਗੁਰਮੁਖੋ ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਹਨ, ਜਿਹੜੇ ਸਾਧੂ ਨੇ, ਜਿਹੜੇ ਰੱਬ ਦੇ ਪਿਆਰੇ ਨੇ, ਉਹ ਜਿੱਥੇ ਮਰਜ਼ੀ ਫਿਰਦੇ ਰਹਿਣ, ਭਾਵੇਂ ਵੱਡੀਆਂ ਵੱਡੀਆਂ ਕੋਠੀਆਂ 'ਚ ਫਿਰਦੇ ਰਹਿਣ, ਭਾਵੇਂ ਮਹਿਲਾਂ 'ਚ ਫਿਰਦੇ ਰਹਿਣ, ਭਾਵੇਂ ਸੜਕਾਂ 'ਤੇ ਫਿਰਦੇ ਰਹਿਣ, ਭਾਵੇਂ ਅਮੈਰੀਕਾ, ਭਾਵੇਂ ਕਨੇਡਾ, ਭਾਵੇਂ ਇੰਗਲੈਂਡ, ਜਿੱਥੇ ਮਰਜ਼ੀ ਫਿਰਦੇ ਰਹਿਣ, ਜਦੋਂ ਸਤਸੰਗਤ ਵਿੱਚ ਜਾਂਦੇ ਨੇ ਉਹ ਕਹਿੰਦੇ ਨੇ ਆਹਾ ਹਾ ਆਨੰਦ ਆ ਗਿਆ, ਕਿਉਂਕਿ ਸਾਡਾ ਘਰ ਆ ਗਿਆ। ਖੁਸ਼ ਸਤਨਾਮ,
ਵਾਹਿਗੁਰੂ,
ਸਾਨੂੰ ਇੱਥੇ ਅਵਨਾਸੀ ਸੁੱਖ ਮਿਲੇਗਾ। ਸੰਗਤ ਵਿੱਚ ਮਨ ਦੀ ਸ਼ਾਂਤੀ, ਮਨ ਦੀ ਭਟਕਣਾ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ ਹਰੀ ਕਾ
ਦਾਸ।
ਦਾਸ ਸੁਖੀ ਕੌਣ ਆ? ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ
ਸਤਿਗੁਰ ਜੋਗੀ।
ਜੀਓ ਤਪਤ ਹੈ ਬਾਰੰਬਾਰ, ਤਪ ਤਪ ਖਪੈ ਬਹੁਤ ਵਿਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ
ਰੋਗੀ ਬਿਲ ਲਾਏ,
ਰੋਗੀ ਬਿਲ ਲਾਏ। ਕਿਵੇਂ ਰੋਂਦੇ ਆ ਜਿਵੇਂ ਕੋਈ ਬਿਮਾਰ ਬੰਦਾ ਜਿਹਨੂੰ ਕੈਂਸਰ ਹੋ ਜਾਏ ਡਾਕਟਰ ਕਹਿੰਦੇ ਨੇ ਹੁਣ ਨਹੀਂ ਬਚਣਾ ਚੰਗੇ ਭਲੇ ਵੀ ਉਹ ਬਿਮਾਰੀ ਵਾਲੇ ਵਾਂਗੂ ਰੋਂਦੇ ਆ ਜਿਵੇਂ ਕੋਈ ਵੱਡੀਆਂ ਵੱਡੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਲਾ ਇਲਾਜ ਬਿਮਾਰੀ ਜਿਹਦਾ ਇਲਾਜ ਹੀ ਨਾ ਹੋਵੇ ਨਾ ਮੁਰਾਦ ਬਿਮਾਰੀ ਜਿਹੜੀਆਂ ਜਿਨ੍ਹਾਂ ਨੂੰ ਲੱਗ ਜਾਂਦੀਆਂ ਨੇ ਸਾਧ ਸੰਗਤ ਜੀ ਜਿਵੇਂ ਉਹ ਰੋਂਦੇ ਨੇ ਵਾਹਿਗੁਰੂ ਤੋਂ ਵਿਛੜ ਕੇ ਭਜਨ ਤੋਂ ਵਿਛੜ ਕੇ ਸਿਮਰਨ ਨਿਤਨੇਮ ਤੋਂ ਵਿਛੜ ਕੇ ਸੇਵਾ ਤੋਂ ਵਿਛੜ ਕੇ ਅਸੀਂ ਉਵੇਂ ਹੀ ਰੋ ਰਹੇ ਹਾਂ ਜਿਨ੍ਹਾਂ ਨੂੰ ਵਿਸਰੀ ਗੁਰਾਂ ਦੀ ਬਾਣੀ ਪੱਕੇ ਰੋਗੀ ਵਾਂਗੂ ਬਿਲਕਦੇ ਵਿਸਰੀ ਗੁਰਾਂ ਦੀ ਬਾਣੀ ਪੱਕੇ ਰੋਗੀ ਵਾਂਗੂ ਬਿਲਕਦੇ ਬੋਲੋ ਹਾਂਜੀ ਪੱਕੇ ਰੋਗੀ ਵਾਂਗੂ ਫੈਸਲਾ ਵੱਡੇ ਵੱਡੇ ਜੋ ਦੀਸੈ ਲੋਕ ਮਤ ਜਾਣੋ ਵੱਡੀਆਂ ਵੱਡੀਆਂ ਗੱਡੀਆਂ 'ਚ ਬਹਿਣ ਵਾਲੇ ਸੁਖੀ ਹੋਣਗੇ ਮਤ ਜਾਣੋ ਵੱਡੀਆਂ ਵੱਡੀਆਂ ਕੋਠੀਆਂ 'ਚ ਬਹਿਣ ਵਾਲੇ ਸੁਖੀ ਹੋਣਗੇ ਮਤ ਜਾਣੋ ਸੋਹਣੇ ਕੱਪੜੇ ਪਾ ਕੇ ਕੋਈ ਸੁਖੀ ਹੋ ਜਾਂਦਾ ਮਾਇਆ ਨਾਲ ਸੋਹਣਾ ਬੈੱਡ ਖਰੀਦਿਆ ਜਾ ਸਕਦਾ ਪਰ ਨੀਂਦਰ ਖਰੀਦੀ ਨਹੀਂ ਜਾ ਸਕਦੀ ਸਤਿ ਸੰਗਤ ਜੀ ਮਾਇਆ ਨਾਲ ਦਵਾਈ ਖਰੀਦੀ ਜਾ ਸਕਦੀ ਮਾਇਆ ਨਾਲ ਤੰਦਰੁਸਤੀ ਖਰੀਦੀ ਨਹੀਂ ਜਾ ਸਕਦੀ ਜਿੰਨਾ ਵੱਡਾ ਉਹਨੇ ਰੋਗ ਜ਼ਿਆਦਾ ਕਈ ਤੇ ਜਾਣੇ ਆ ਸੱਚਿਆ ਪਾਤਸ਼ਾਹ ਮੈਨੂੰ ਅਮੀਰ ਕਰ ਦੇ ਕੰਮ ਹੋਰ ਵੱਧ ਜਾਏ ਹੋਰ ਵੱਧ ਜਾਏ ਹੋਰ ਵੱਧ ਜਾਏ ਪਰ ਯਾਦ ਰੱਖੋ ਬਾਣੀ ਕਹਿੰਦੀ ਹੈ ਜਿੰਨਾ ਵੱਡਾ ਹੋ ਜਾਏਗਾ ਰੋਗ ਵੀ ਉਨਾ ਹੀ ਜ਼ਿਆਦਾ ਹੋ ਜਾਣਗੇ ਵੱਡੇ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੱਗਿਆ ਵੱਡੇ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੱਗਿਆ ਵੱਡੇ ਵੱਡਿਆਂ ਨੂੰ ਚਿੰਤਾ ਵਾਲਾ ਰੋਗ ਲੱਗਿਆ ਜੀ ਵੱਡੇ 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 ਜੋ ਦੀਸੈ ਲੋਕ ਤਿੰਨ ਕੋ ਵਿਆਪੈ
ਚਿੰਤਾ ਰੋਗ
ਚਿੰਤਾ ਰੋਗ ਜਿੰਨੇ ਵੱਡੇ ਹੋ ਗਏ ਉਹਨੇ ਰੋਗ ਵੀ ਜ਼ਿਆਦਾ ਹੋ ਗਏ ਉਨੀਆਂ ਮਨ ਦੀਆਂ ਬਿਮਾਰੀਆਂ ਜ਼ਿਆਦਾ ਵੱਧ ਗਈਆਂ ਜੋ ਜੋ ਦੀਸੈ ਸੋ ਸੋ ਰੋਗੀ ਕਹਿੰਦੇ ਜਿਹੜੇ ਜਿਹੜੇ ਦਿਸਦੇ ਨੇ ਸਾਰੇ ਹੀ ਰੋਗੀ ਕੋਈ ਤਨ ਦੁਖੀ ਕੋਈ ਮਨ ਦੁਖੀ ਜੋ ਜੋ ਦੀਸੈ ਸੋ ਸੋ ਰੋਗੀ ਪਰ ਰੋਗ ਤੋਂ ਰਹਿਤ ਕੌਣ ਹੈ ਰੋਗ ਰਹਿਤ ਮੇਰਾ
ਸਤਿਗੁਰ ਜੋਗੀ
ਸਤਿਗੁਰ ਜੋਗੀ ਇੱਕ ਸਤਿਗੁਰੂ ਇੱਕ ਅਕਾਲ ਪੁਰਖ ਉਹ ਰੋਗ ਤੋਂ ਰਹਿਤ ਹੈ ਜਾਂ ਉਹ ਰੋਗ ਤੋਂ ਰਹਿਤ ਹੈ ਜਾਂ ਫਿਰ ਜਿਹੜੇ ਉਹਦਾ ਨਾਮ ਜਪਦੇ ਨੇ ਉਹ ਵੀ ਰੋਗਾਂ ਤੋਂ ਰਹਿਤ ਨੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਉਹ ਵੀ ਬਚੇ ਹੋਏ ਨੇ, ਜਿਹੜੇ ਉਹਦੇ ਨਾਮ ਵਿੱਚ ਰੰਗੇ ਹੋਏ ਨੇ ਉਹ ਵੀ ਬਚੇ ਹੋਏ ਨੇ। ਨਹੀਂ ਤੇ ਬੜੇ ਰੋਗ ਨੇ ਸਾਨੂੰ, ਰੋਗਾਂ ਨੇ ਗਰਸਿਆ ਹੋਇਆ ਸਾਡਾ ਜੀਵਨ। ਪਰ ਮਹਾਰਾਜ ਜੀ ਨੂੰ ਪੁੱਛੋ ਵੀ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰੋ, ਸਾਨੂੰ ਦੱਸੋ ਫਿਰ ਇਹਦਾ ਇਲਾਜ ਕੀ, ਦਵਾਈ ਕੀ, ਇਹਦੀ ਕੋਈ ਮੈਡੀਸਨ ਹੈ ਸਾਡੇ ਮਨ ਦੇ ਰੋਗ ਦੀ, ਦਵਾਈ ਹੈ ਕੋਈ? ਤੇ ਮਹਾਰਾਜ ਰਹਿ ਰਾਸ ਸ਼ੁਰੂ ਕਰਨੇ ਆ ਤੇ ਰੋਜ਼ ਕਹਿੰਦੇ ਆ ਦੁੱਖ ਦਾਰੂ ਸੁੱਖ ਰੋਗ ਭਇਆ। ਮਹਾਰਾਜ ਕਹਿੰਦੇ ਲੈ ਦਵਾਈ ਲੈ ਲੈ, ਕਾਹਦੀ? ਕਹਿੰਦੇ ਦੁੱਖ ਤੇਰੇ ਤਮਾਮ ਰੋਗਾਂ ਦੀ ਦਵਾਈ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੁੱਖ ਦਵਾਈ ਦਿੰਦੇ ਆ ਲੈ ਲੈ, ਕਾਹਦੀ? ਵੀ ਦੁੱਖ ਇਹ ਤੇਰੇ ਮਨ ਦੇ ਰੋਗਾਂ ਦਾ ਇਲਾਜ ਹੈ, ਇਹ ਦਵਾਈ ਹੈ। ਤੇ ਦੁਨੀਆਂ ਦਾ ਕੋਈ ਬੰਦਾ ਐਸਾ ਨਹੀਂ ਮਿਲੇਗਾ ਜਿਹੜਾ ਕਹੇਗਾ ਜੀ ਮੈਨੂੰ ਦਵਾਈ ਦੀ ਲੋੜ ਹੈ। ਆਖੋ ਸਤਨਾਮ
ਵਾਹਿਗੁਰੂ,
ਆਖੋ ਸਤਨਾਮ
ਵਾਹਿਗੁਰੂ।
ਕੋਈ ਹੋਏਗਾ ਜਿਹੜਾ ਕਹੇਗਾ ਮਹਾਰਾਜ ਤੇਰੀ ਦਵਾਈ ਦੀ ਲੋੜ ਹੈ ਮੈਨੂੰ? ਕਹਿੰਦੇ ਨਾ ਜੀ ਨਾ, ਦੁੱਖ ਦੁੱਖ ਤੇ ਦਵਾਈ। ਮਹਾਰਾਜ ਕਹਿੰਦੇ ਨੇ ਤੈਨੂੰ ਦਵਾਈ ਦਿੰਦੇ ਆ, ਤੈਨੂੰ ਦੁੱਖ ਦੇ ਦਿੰਦੇ ਆ। ਤੇ ਦੁੱਖ ਦਾ ਭਾਵ ਕੀ ਹੈ? ਜਦੋਂ ਦੁੱਖ ਆਏਗਾ ਤੇ ਦੁੱਖ ਚ ਰੱਬ ਯਾਦ ਆਏਗਾ, ਤੇ ਰੱਬ ਦਾ ਨਾਮ ਇਹ ਸਾਰੀਆਂ ਬਿਮਾਰੀਆਂ ਦੀ ਦਾਰੂ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੁੱਖ ਵਿੱਚ ਰਾਮ ਰਾਮ ਕਰੇਗਾ, ਦੁੱਖ ਵਿੱਚ ਅੱਲਾ ਅੱਲਾ ਖੁਦਾ ਖੁਦਾ ਵਾਹਿਗੁਰੂ ਵਾਹਿਗੁਰੂ ਕਰੇਗਾ, ਦੁੱਖ ਵਿੱਚ ਰੱਬ ਯਾਦ ਆਏਗਾ, ਰੱਬ ਦਾ ਨਾਮ ਵਾਹਿਗੁਰੂ ਦਾ ਨਾਮ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ। ਤੇ ਹੁਣ ਦਵਾਈ ਲੈਣੀ ਨਹੀਂ ਚਾਹੁੰਦੇ, ਇਲਾਜ ਹੋਣਾ ਨਹੀਂ। ਆਖੋ ਸਤਨਾਮ
ਵਾਹਿਗੁਰੂ।
ਜਦੋਂ ਦਵਾਈ ਨਹੀਂ ਲੈਣੀ ਚਾਹੁੰਦੇ ਇਲਾਜ ਕਿੱਦਾਂ ਹੋ ਜਾਏਗਾ? ਜਦੋਂ ਦਵਾਈ ਲੈਣ ਨੂੰ ਜੀ ਨਹੀਂ ਕਰਦਾ ਫਿਰ ਕਿਵੇਂ ਠੀਕ ਹੋ ਜਾਣਗੇ? ਭਾਈ ਸਾਹਿਬ ਜੀ ਇੱਕ ਬਚਨ ਕਰਦੇ ਨੇ, ਜੋ ਪੈ ਰੋਗ ਰੋਗੀ ਕੋ ਦਿਖਾਈਏ ਨਾ ਵੈਦ ਪ੍ਰਤ ਬਿਨ ਉਪਚਾਰ, ਪਲ ਪਲ ਹੋਏ ਅਸਾਧ ਜੀ। ਜੇ ਕਿਸੇ ਮਰੀਜ਼ ਨੂੰ ਵੈਦ ਕੋਲ ਨਾ ਲੈ ਕੇ ਜਾਈਏ ਉਹਦਾ ਜਿਹੜਾ ਰੋਗ ਹੈ ਵੱਧਦਾ ਜਾਏਗਾ, ਵੱਧਦਾ 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 ਇੱਕ ਦਿਨ ਅਸਾਧ ਰੋਗ ਬਣ ਜਾਏਗਾ। ਤੇ ਫਿਰ ਉਹਦਾ ਇਲਾਜ ਨਹੀਂ ਹੋਣਾ, ਡਾਕਟਰ ਹੱਥ ਖੜੇ ਕਰ ਦੇਣਗੇ ਵੀ ਇਹਦਾ ਜਿਹੜਾ ਇਲਾਜ ਹੈ ਅਸੀਂ ਨਹੀਂ ਕਰ ਸਕਦੇ, ਹੁਣ ਅਰਦਾਸ ਹੀ ਕਰੋ ਬਸ। ਇੱਥੇ ਆ ਜਾਂਦੀ ਨੌਬਤ ਆ ਜਾਂਦੀ ਕਈ ਵਾਰੀ ਐਸੀ। ਕਈ ਲੋਕ ਐਸੇ ਨੇ ਜਿਹੜੇ ਕਹਿੰਦੇ ਦਵਾਈ ਲੈਣ ਦੀ ਕਿਆ ਲੋੜ ਹੈ। ਮੈਨੂੰ ਵੀ ਕਈ ਕਹਿਣਗੇ ਬਾਬਾ ਜੀ ਹੁਣ ਦਵਾਈ ਖਾਈਏ ਕਿ ਨਾ ਖਾਈਏ? ਕਈ ਕਹਿੰਦੇ ਆ ਕੇ ਵੀ ਦੱਸੋ ਜੀ ਦਵਾਈ ਖਾਈਏ ਕਿ ਨਾ ਖਾਈਏ? ਦਵਾਈ ਜਿਹੜੀ ਹੈ ਇਹ ਕੋਈ ਸਾਧ ਸੰਗਤ ਇਲਾਜ ਕਰਾਉਣਾ ਇਹ ਚਾਹੀਦਾ ਹੈ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਤੇ ਆਪ ਜੜੀਆਂ ਬੂਟੀਆਂ ਰਗੜ ਕੇ ਸੰਗਤਾਂ ਨੂੰ ਜ਼ਖਮਾਂ ਤੇ ਦਵਾਈਆਂ ਲਾਈਆਂ, ਤਰਨ ਤਾਰਨ ਤੇ ਵਸਾਇਆ ਹੀ ਰੋਗੀਆਂ ਵਾਸਤੇ ਸੀ। ਆਖੋ ਸਤਨਾਮ। ਤਰਨ ਤਾਰਨ ਸਾਹਿਬ ਦਾ ਜਿੱਡਾ ਸਰੋਵਰ ਹੈ ਸਿੱਖ ਧਰਮ ਵਿੱਚ ਸਭ ਨਾਲੋਂ ਵੱਡਾ ਸਰੋਵਰ ਹੈ ਤਰਨ ਤਾਰਨ ਸਾਹਿਬ ਦਾ। ਤੇ ਮਹਾਰਾਜ ਸਭਨਾਂ ਨੂੰ ਤਾਰਨ ਵਾਲੇ ਤਾਰਨਹਾਰ ਪਾਤਸ਼ਾਹ ਨੇ ਉਹ ਸਰੋਵਰ ਬਣਾਇਆ ਹੀ ਇਸੇ ਵਾਸਤੇ ਸੀ ਕਿ ਇੱਥੇ ਸਭ ਦਾ ਇਲਾਜ ਕੀਤਾ ਜਾਵੇ। ਉੱਥੇ ਮਹਾਰਾਜ ਨੇ ਖੁਦ ਜੜੀਆਂ ਬੂਟੀਆਂ ਰਗੜੀਆਂ ਨੇ ਤੇ ਜ਼ਖਮਾਂ ਦੇ ਉੱਤੇ ਕੋੜੀਆਂ ਦਾ ਇਲਾਜ ਕੀਤਾ ਹੈ। ਇਸ ਕਰਕੇ ਮਹਾਰਾਜ ਦਾ ਹੁਕਮ ਹੈ ਭਾਈ ਤਨ ਦੀ ਦਵਾਈ ਜ਼ਰੂਰ ਲੈਣੀ ਹੈ। ਸਰਬ ਰੋਗ ਕਾ ਔਖਦ ਨਾਮ, ਪਰ ਦਵਾਈ ਵੀ ਤਾਂ ਕੰਮ ਤਾਂ ਕਰਦੀ ਹੈ ਜੇ ਤੇਰੇ ਕੋਲ ਦੁਆ ਹੋਵੇ। ਅਖ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਅੱਗੇ ਅਰਦਾਸ, ਫਿਰ ਉਹ ਦਵਾਈ ਦਾ ਬਹਾਨਾ ਬਣ ਜਾਂਦਾ, ਪਰ ਦਵਾਈ ਲੈਣੀ ਬੜੀ ਜ਼ਰੂਰੀ, ਦਵਾਈ ਵੀ ਜ਼ਰੂਰੀ ਹੈ ਦੁੱਖ ਦਾਰੂ। ਭਾਈ ਗੁਰਦਾਸ ਜੀ ਦਾ ਬਚਨ, ਭਾਈ ਸਾਹਿਬ ਕਹਿੰਦੇ ਨੇ ਜੋ ਪੈ ਰੋਗ ਰੋਗੀ ਕੋ ਦਿਖਾਈਏ ਨਾ ਵੈਦ ਪ੍ਰਤ ਬਿਨ ਉਪਚਾਰ, ਪਲ ਪਲ ਹੋਏ ਅਸਾਧ ਜੀ। ਜਿਹਦਾ ਇਲਾਜ ਨਾ ਕਰਾਇਆ ਜਾਵੇ ਉਹਦੀ ਜਿਹੜੀ ਬਿਮਾਰੀ ਹੈ ਵੱਧਦੀ ਜਾਏਗੀ ਵੱਧਦੀ ਜਾਏਗੀ, ਇੱਕ ਦਿਨ ਅਸਾਧ ਰੋਗ ਬਣ ਜਾਏਗਾ, ਫਿਰ ਉਹਦਾ ਇਲਾਜ ਨਹੀਂ ਹੋਣਾ। ਦੂਜਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਸਤ ਸੰਗਤ ਜੀ ਜੈਸੇ ਰਿਨ ਦਿਨ ਦਿਨ ਉਦਮ ਅਧਿਆਓ ਬਿਨ ਮੂਲ ਉਹ ਵਿਆਜ ਬੜਾ ਉਪਜੈ ਵਿਆਦ ਜੀ। ਰਿਨ ਕਹੀਏ ਕਰਜ਼ਾ, ਕਰਜ਼ਾ ਕਿਸੇ ਤੋਂ ਲੈ ਲਓ ਤੇ ਕਰਜ਼ੇ ਨੂੰ ਮੋੜਨ ਦਾ ਦੁਆਰਾ ਉਦਮ ਹੀ ਨਾ ਕਰੋ, ਕਰਜ਼ਾ ਮੋੜੋ ਹੀ ਨਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਵਿਆਜਾਂ ਨੂੰ ਵਿਆਜਾਂ ਲੱਗ ਜਾਣਗੀਆਂ, ਮੂਲ ਵੱਧਦਾ ਜਾਏਗਾ, ਵਿਆਜ ਵੱਧਦੀ ਜਾਏਗੀ, ਫਿਰ ਇੱਕ ਦਿਨ ਐਸਾ ਕੰਮ ਔਖਾ ਹੋ ਜਾਣਾ, ਫਿਰ ਸਭ ਕੁਝ ਵੇਚ ਕੇ ਫਿਰ ਕਰਜ਼ਾ ਲੈਣਾ। ਆਖੋ
ਸਤਨਾਮ।
ਇਹਦੇ ਨਾਲੋਂ ਚੰਗਾ ਵੀ ਕਿਸ਼ਤਾਂ ਚ ਲਾਈ ਜਾਣਾ ਚਾਹੀਦਾ, ਥੋੜਾ ਥੋੜਾ ਕਿਸ਼ਤਾਂ ਵਿੱਚ ਕਰਜ਼ਾ ਲਾਈ ਜਾਣਾ ਚਾਹੀਦਾ। ਜੈਸੇ ਸੱਤਰ ਸਾਸਨਾ ਸੰਗਰਾਮ ਕਰ ਸਾਧੇ ਬਿਨ, ਪਲ ਪਲ ਪਰਬਲ ਹੋਏ ਕਰਤ ਉਪਾਧ ਜੀ। ਸ਼ਤਰੂ ਜੇ ਉਹਨੂੰ ਸਮਝਾਇਆ ਨਾ ਜਾਵੇ, ਸੰਗਰਾਮ ਕਹੀਏ ਯੁੱਧ ਕਰਕੇ ਸੋਧਾ ਨਾ ਲਾਇਆ ਜਾਵੇ ਤੇ ਉਹ ਵੀ ਵੱਧਦਾ ਜਾਏਗਾ, ਇੱਕ ਦਿਨ ਫਿਰ ਤੂੰ ਉਹਦਾ ਮੁਕਾਬਲਾ ਨਹੀਂ ਕਰ ਸਕੇਗਾ। ਖੁਸ਼ ਸਤਨਾ
ਵਾਹਿਗੁਰੂ।
ਜਿਉਂ ਜਿਉਂ ਭੀਜੇ ਕਾਮਰੀ ਤਿਉਂ ਤਿਉਂ ਭਾਰੀ ਹੋਤ ਜਾਤ। ਅਸੀਂ ਸਾਰਿਆਂ ਨੇ ਉੱਤੇ ਕੰਬਲੀਆਂ ਲਈਆਂ ਨੇ, ਇਹ ਜਿਹੜੀਆਂ ਕੰਬਲੀਆਂ ਲਈਆਂ ਨੇ, ਲੋਈਆਂ ਲਈਆਂ ਨੇ, ਇਹ ਕੰਬਲੀਆਂ ਜਿਉਂ ਜਿਉਂ ਗਿੱਲੀਆਂ ਹੋਈ ਜਾਣਗੀਆਂ ਭਾਰੀ ਹੋਈ ਜਾਣਗੀਆਂ, ਭਾਰ ਵੱਧਦਾ ਵੱਧਦਾ ਜਾਏਗਾ। ਭਾਈ ਗੁਰਦਾਸ ਜੀ ਬਚਨ ਕਰਦੇ ਨੇ ਜਿਉਂ ਜਿਉਂ ਭੀਜੇ ਕਾਮਰੀ ਤਿਉਂ ਤਿਉਂ ਭਾਰੀ ਹੋਤ ਜਾਤ। ਇਸੇ ਤਰ੍ਹਾਂ ਗੁਰਸਿੱਖਾ ਜੇ ਸੰਗਤ ਨਹੀਂ ਨਾ ਕਰੇਗਾ, ਬਿਨ ਸਤ ਗੁਰ ਉਰ ਬਸੈ ਅਪਰਾਧ ਜੀ। ਸਤਿਗੁਰੂ ਤੋਂ ਬਿਨਾਂ, ਸੇਵਾ ਤੋਂ ਬਿਨਾਂ, ਸਤਸੰਗਤ ਤੋਂ ਬਿਨਾਂ, ਨਿਤਨੇਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਅੰਦਰ ਵੀ ਨਿੱਕੀਆਂ ਨਿੱਕੀਆਂ ਗਲਤੀਆਂ ਪਾਪ ਬਣ ਜਾਣਗੀਆਂ, ਪਾਪਾਂ ਤੋਂ ਅਪਰਾਧ ਬਣ ਜਾਣਗੀਆਂ, ਫਿਰ ਅਪਰਾਧ ਦਾ ਇਲਾਜ ਕੋਈ ਨਹੀਂ, ਫਿਰ ਸਤਿਗੁਰੂ ਬਖਸ਼ਦੇ ਨਹੀਂ। ਆਖੋ ਸਤਨਾ। ਅਪਰਾਧੀ ਨੂੰ ਸਜ਼ਾ ਮਿਲਦੀ ਹੈ, ਜਿਹੜਾ ਪਾਪੀ ਪੁਰਸ਼ ਹੈ ਨਾ, ਪਾਪ ਦਾ ਫਲ ਭੁਗਤਣਾ ਪੈਂਦਾ ਹੈ। ਗਲਤੀ ਉਹਨੂੰ ਕਹਿੰਦੇ ਨੇ ਜਿਹਦਾ ਪਤਾ ਬਾਅਦ 'ਚ ਲੱਗੇ, ਕੰਮ ਹੋ ਜਾਏ ਪਤਾ ਬਾਅਦ 'ਚ ਲੱਗੇ, ਭਾਵ ਕੇ ਚੋਰੀ ਹੋ ਜਾਏ ਜਾਂ ਕੋਈ ਗਲਤੀ ਕਰ ਬੈਠੇ, ਜਾਂ ਮੰਨ ਲਓ ਵੀ ਜੂਠਾ ਖਾਧਾ ਗਿਆ, ਪਤਾ ਲੱਗੇ ਬਾਅਦ ਵਿੱਚ, ਉਹਨੂੰ ਕਹਿੰਦੇ ਨੇ ਗਲਤੀ, ਉਹ ਤੇ ਬਖਸ਼ੀ ਜਾ ਸਕਦੀ ਹੈ। ਜਿਹਦਾ ਤੈਨੂੰ ਪਤਾ ਹੈ ਉਹ ਫਿਰ ਵੀ ਕੰਮ ਹੋ ਜਾਏ ਤੇ ਉਹ ਪਾਪ ਹੈ, ਤੇ ਪਾਪ ਅਪਰਾਧ ਜਿਹੜਾ ਉਹ ਬਖਸ਼ਿਆ ਨਹੀਂ ਜਾ ਸਕਦਾ। ਫਿਰ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਫਿਰ ਜਿਹੜਾ ਕਰਮ ਬੀਜ ਦਿੱਤਾ ਨਾ, ਜਿਹੜਾ ਬੀਜ ਬੀਜਿਆ ਗਿਆ ਫਿਰ ਉਹ ਵੱਢਣਾ ਪੈਣਾ। ਆਖੋ ਸਤਨਾਮ।
ਵਾਹਿਗੁਰੂ।
ਫਿਰ ਉਹ ਵੱਢਣਾ ਪੈਂਦਾ। ਇਸ ਕਰਕੇ ਸੰਗਤ ਵਿੱਚ ਆਉਂਦੇ ਰਹੀਏ ਨਾ ਜਦੋਂ, ਫਿਰ ਹੌਲੀ ਹੌਲੀ ਕਿਰਪਾ ਹੋਈ ਜਾਂਦੀ ਹੈ। ਜਿਵੇਂ ਜਿਹੜੇ ਘਰ ਨੂੰ ਤਾਲਾ ਲੱਗ ਜਾਏ, ਘਰ ਦੀ ਸਫਾਈ ਨਾ ਹੋਵੇ, ਕੂੜਾ ਕਰਕਟ ਇਕੱਠਾ ਹੁੰਦਾ ਰਹੇਗਾ, ਹੁੰਦਾ ਰਹੇਗਾ, ਹੁੰਦਾ ਰਹੇਗਾ, ਇੱਕ ਦਿਨ ਉਹ ਘਰ ਵੜਨ ਨੂੰ ਵੀ ਜੀ ਨਹੀਂ ਕਰਨਾ। ਥੋੜੀ ਥੋੜੀ ਸਫਾਈ ਹੁੰਦੀ ਰਹੇ ਠੀਕ ਹੈ, ਥੋੜਾ ਥੋੜਾ ਭਜਨ ਨਿਤਨੇਮ ਸਿਮਰਨ ਸਤਸੰਗਤ ਹੁੰਦਾ ਰਹੇ ਠੀਕ ਹੈ, ਨਹੀਂ ਤੇ ਅੰਦਰ ਵੀ ਵਿਸ਼ਿਆਂ ਵਿਕਾਰਾਂ ਨੇ ਗੰਦ ਪਾ ਦੇਣਾ। ਆਖੋ ਸਤਨਾਮ।
ਵਾਹਿਗੁਰੂ।
ਜਿਵੇਂ ਆ ਧੁੰਦ ਪਈ ਹੈ ਤੇ ਲੰਘਣਾ ਬੜਾ ਔਖਾ ਹੈ, ਧੁੰਦ ਪੈਂਦੀ ਹੈ ਤੇ ਲੰਘਣਾ ਬੜਾ ਔਖਾ ਹੈ, ਸਾਡੇ ਅੰਦਰ ਵੀ ਵਿਸ਼ਿਆਂ ਵਿਕਾਰਾਂ ਦੀ ਐਸੀ ਧੁੰਦ ਪਈ ਹੈ। ਬਾਜਾਂ ਵਾਲਾ ਕਹਿੰਦਾ, ਗੁਰੂ ਨਾਨਕ ਕਹਿੰਦਾ ਹੈ, ਓਏ ਮੈਂ ਤੇਰੇ ਅੰਦਰ ਵੜਾਂ ਕਿਵੇਂ। ਆਖੋ ਸਤਨਾਮ।
ਵਾਹਿਗੁਰੂ।
ਬੈਠਾ ਸਾਡੇ ਅੰਦਰ ਹੀ ਹੈ, ਧੁੰਦ ਐਸੀ ਪੈ ਗਈ ਸਾਨੂੰ ਨਜ਼ਰ ਨਹੀਂ ਆਉਂਦਾ, ਉਹ ਤਾਂ ਤੇਥੋਂ ਵੱਖ ਨਹੀਂ ਤੇਰੀ ਦੇਖਣ ਵਾਲੀ
ਅੱਖ ਨਹੀਂ,
ਨਾਨਕ ਸੇ ਅੱਖਣੀਆਂ ਵਿਅਨ ਜਿੰਨੀ ਦਸੰਦੋ ਮਾਂ ਪਿਆਰੀ। ਇਸ ਕਰਕੇ ਰੋਜ਼ ਦੁੱਖ ਦਾਰੂ, ਜਿਹੜਾ ਦੁੱਖ ਹੈ ਇਹ ਦਾਰੂ ਬਣਦਾ, ਤੇ ਵਾਹਿਗੁਰੂ ਦਾ ਨਾਮ ਇਹ ਸਾਧ ਸੰਗਤ ਜੀ ਸਾਰਿਆਂ ਰੋਗਾਂ ਦਾ ਇਲਾਜ। ਇਸੇ ਕਰਕੇ ਮਹਾਰਾਜ ਕਹਿੰਦੇ ਭਾਈ ਵੱਧ ਤੋਂ ਵੱਧ ਸਿਮਰਨ ਕਰੋ, ਵੱਧ ਤੋਂ ਵੱਧ ਬਾਣੀ ਪੜੋ, ਇਹਦੇ ਵਿੱਚ ਬੜੀ ਵੱਡੀ ਪਾਵਰ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ
ਨਾਸ,
ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ
ਬਾਣੀ।
ਬਾਣੀ ਬਾਣੀ 'ਚ ਕਿੰਨੀ ਪਾਵਰ ਹੈ, ਕੀ ਕਹਿੰਦੇ ਸਤਿਗੁਰੂ, ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ। ਬਾਣੀ ਸੁਣੋ, ਸੁਣੋ ਪਿਆਰ ਨਾਲ, ਤੇਰੇ ਦੁੱਖੜਿਆਂ ਦਾ ਨਾਸ ਹੋ ਜੂਗਾ। ਵੇਖ ਲੈ ਗੁਰਾਂ ਦੀ ਬਾਣੀ, ਦੁੱਖਾਂ ਵਾਲਾ ਨਾਸ ਹੋ ਜੂਗਾ।
ਸੁਣ ਕੇ ਵੇਖ ਲੈ
सदा सुखी कर ले कमाई नाम दी जे तू चाहता है सदा सुखी रहना कर ले कमाई नाम ਚਾਹੇ ਸਦਾ ਸ਼ਰਨ ਰਾਮ ਕੀ ਲੇਹ ਕਦੇ ਕਦੇ ਸੁਖ ਨਹੀਂ ਜੇ ਸਦਾ ਸੁਖ ਲੈਣਾ ਹੈ ਫਿਰ ਅਕਾਲ ਪੁਰਖ ਦੀ ਸ਼ਰਨ ਅਖਤਿਆਰ ਕਰਨੀ ਪਏਗੀ ਧਿਆਨ ਦਿਓ ਇਹਦਾ ਭਾਵ ਕੀ ਹੈ ਤੁਸੀਂ ਹੁਣ ਸੋਚੋਗੇ ਕਿ ਜਿਹੜੇ ਨਾਮ ਜਪਦੇ ਨੇ ਦੁਖੀ ਤੇ ਉਹ ਵੀ ਹੁੰਦੇ ਨੇ ਜਿਹੜੇ ਨਾਮ ਜਪਦੇ ਨੇ ਉਹਨਾਂ ਦਾ ਵੀ ਕੋਈ ਨਾ ਕੋਈ ਮਰ ਗਿਆ ਤੇ ਉਹ ਵੀ ਰੋਂਦੇ ਨੇ ਰੋਂਦੇ ਨੇ ਨਹੀਂ ਗੁਰਮੁਖ ਰੱਬ ਦੇ ਪਿਆਰੇ ਜੇ ਦੁੱਖ ਉਹਨਾਂ ਉੱਤੇ ਆ ਵੀ ਜਾਂਦਾ ਨਾ ਕਦੇ ਦੁੱਖ ਆ ਵੀ ਜਾਏਗਾ ਉਹਨਾਂ ਨੂੰ ਜਾ ਕੇ ਪੁੱਛੋਗੇ ਉਹਨਾਂ ਨੂੰ ਦੁੱਖ ਦੁੱਖ ਨਹੀਂ ਲੱਗਦਾ ਜਿਵੇਂ ਡਾਕਟਰ ਆਪਰੇਸ਼ਨ ਕਰਦਾ ਹੈ ਚੀਰ ਫਾੜ ਕਰਦਾ ਹੈ ਇਹੋ ਜਿਹੀ ਦਵਾਈ ਦੇ ਦਿੰਦਾ ਦਰਦ ਹੁੰਦਾ ਹੀ ਨਹੀਂ ਦਰਦ ਦੋ ਚਾਰ ਘੰਟੇ ਬੇਹੋਸ਼ ਹੋ ਗਿਆ ਸਰੀਰ ਨਾਲੋਂ ਸੰਪਰਕ ਤੋੜ ਦਿੰਦਾ ਡਾਕਟਰ ਉਹ ਨਾਮ ਦੀ ਦਵਾਈ ਲੈ ਕੇ ਉਹਨਾਂ ਦਾ ਸੰਪਰਕ ਟੁੱਟ ਗਿਆ ਹੁੰਦਾ ਰੱਬ ਦੇ ਪਿਆਰੇ ਦੁੱਖ ਉਹਨਾਂ ਤੇ ਆਉਂਦਾ ਵੀ ਹੈ ਪਰ ਉਹਨਾਂ ਨੂੰ ਦੁੱਖ ਦੁੱਖ ਮਹਿਸੂਸ ਨਹੀਂ ਹੁੰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਦੁੱਖ ਤੇ ਆਉਂਦਾ ਬਿਮਾਰੀਆਂ ਥਮਾਰੀਆਂ ਤੇ ਆਉਂਦੀਆਂ ਨੇ ਪਰ ਉਹਨਾਂ ਨੂੰ ਪੁੱਛੋਗੇ ਕਿਆ ਹਾਲ ਹੈ ਗਾਂ ਤੋਂ ਕਹਿਣਗੇ ਜੀ ਚੜ੍ਹਦੀ ਕਲਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਡਾਕਟਰ ਕਹਿੰਦੇ ਇਹਨੂੰ ਕੈਂਸਰ ਹੈ ਇਹਨੇ ਬਚਣਾ ਹੀ ਨਹੀਂ ਨਾਲੇ ਪਤਾ ਹੈ ਵੀ 5-7-10 ਦਿਨ ਮਹੀਨੇ 2 ਮਹੀਨਿਆਂ ਦਾ ਪ੍ਰਾਹੁਣਾ ਹਾਂ ਤੇ ਫਿਰ ਵੀ ਕਹਿੰਦੇ ਜੀ ਬਸ ਚੜ੍ਹਦੀ ਕਲਾ ਹੈ ਕਿਉਂ ਬਈ ਚੜ੍ਹਦੀ ਕਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
ਸਰਬੱਤ ਦਾ ਭਲਾ
ਤੇ ਬੜੀ ਵਾਰੀ ਬੇਨਤੀਆਂ ਕਰਦਾ ਹੀ ਰਹਿਣਾ ਕਿ ਗੁਰਮੁਖੋ ਚੜ੍ਹਦੀ ਕਲਾ ਤੇ ਸਾਰੇ ਹੀ ਮੰਗਦੇ ਆ ਤੇ ਨਾਮ ਨਾਨਕ ਨਾਮ ਨਾਮ ਪਹਿਲਾਂ ਚੜ੍ਹਦੀ ਕਲਾ ਮਗਰੋਂ ਚੜ੍ਹਦੀ ਕਲਾ ਸਾਰੀ ਮੰਗਦੇ ਨੇ ਨਾਮ ਨੇੜੇ ਤੇੜੇ ਵੀ ਨਹੀਂ ਆਖੋ ਸਤਨਾਮ
ਵਾਹਿਗੁਰੂ
ਚੜ੍ਹਦੀ ਕਲਾ ਤੇ ਹੋ ਜਾਏ ਤੇ ਨਾਮ ਦੀ ਲੋੜ ਹੀ ਨਹੀਂ ਸਾਨੂੰ ਪਰ ਗੁਰਮੁਖੋ ਐਵੇਂ ਗੱਲ ਨਹੀਂ ਬਣਨੀ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੈ ਸੋਭ ਨਾ ਹੋਏ ਇਹ ਜਿਹੜੀ ਚੜ੍ਹਦੀ ਕਲਾ ਹੈ, ਜਿਹੜੀ ਸੁਭ ਹੈ, ਜਿਹੜੀ ਵਡਿਆਈ ਹੈ, ਇਹ ਨਾਮ ਤੋਂ ਬਿਨਾ ਨਹੀਂ ਹੋ ਸਕਦੀ। ਜੇ ਹੋ ਜਾਏਗੀ ਤੇ ਮਾਇਆ ਕੀ ਸੁਭ ਆਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਮਾਇਆ ਦੀ ਸੁਭ, ਨੋਟਾਂ ਤੇ ਵੋਟਾਂ ਦੀ ਸੁਭ, ਇਹ ਫਿਰ ਥੋੜਾ ਚਿਰ ਰਹਿੰਦੀ। ਇਸ ਕਰਕੇ ਗੁਰਸਿੱਖ ਕਿਹੋ ਜਿਹਾ ਹੋਣਾ ਚਾਹੀਦਾ, ਕਿਹੋ ਜਿਹੀ ਬਿਰਤੀ ਹੋਵੇ। ਸੋ ਸਿੱਖ ਸੱਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣ ਵਾਲਾ ਹੋਵੇ ਗੁਰਸਿੱਖ, ਦੁੱਖ ਆ ਜਾਏ ਇਹ ਤੇਰੀ ਦਾਤ ਹੈ, ਸੁੱਖ ਆ ਜਾਏ ਇਹ ਤੇਰੀ ਦਾਤ ਹੈ। ਇਹ ਸੱਚੇ ਪਾਤਸ਼ਾਹ ਸਭ ਤੇਰੀਆਂ ਦਾਤਾਂ ਨੇ। ਇਹੀ ਸਿਖਾਉਣ ਵਾਸਤੇ ਦਸ ਸਰੀਰ ਧਾਰ ਕੇ ਸਾਡੇ ਸਤਿਗੁਰਾਂ ਨੇ ਸਾਨੂੰ ਸਿਖਾਇਆ। ਸਾਧ ਸੰਗਤ ਐਵੇਂ ਨਹੀਂ, ਪ੍ਰੈਕਟੀਕਲ ਕਰਕੇ ਸਾਨੂੰ ਸਮਝਾਇਆ, ਤਤੀਆਂ ਤਵੀਆਂ ਤੇ ਬਹਿ ਕੇ ਵਿਖਾਇਆ ਸਾਨੂੰ ਸਾਡੇ ਸਤਿਗੁਰਾਂ ਨੇ। ਕੰਡਿਆਂ ਦੀ ਸੇਜ ਤੇ ਸੌਂ ਕੇ ਵਿਖਾਇਆ ਖਸਤਨਾ
ਵਾਹਿਗੁਰੂ।
ਵੱਡੇ ਵੱਡੇ ਦੁੱਖ ਸਰੀਰ ਉੱਤੇ ਆਏ ਤੇ ਸਾਨੂੰ ਖੁਦ ਵਿਖਾਇਆ, ਜਿਹੜੇ ਪੂਰਨੇ ਮਹਾਰਾਜ ਪਾ ਗਏ ਨਹੀਂ ਕਿਸੇ ਨੇ ਪਾਏ। ਆਖੋ
ਸਤਨਾਮ।
ਜੇ ਟੀਚਰ ਪੂਰਨੇ ਪਾ ਦੇਵੇ ਤੇ ਫਿਰ ਲਿਖਣਾ ਬੜਾ ਸੌਖਾ ਹੈ, ਆਪਣੇ ਆਪ ਲਿਖਣਾ ਤੇ ਬੜਾ ਔਖਾ ਹੈ। ਜਦੋਂ ਕੋਈ ਮਾਸਟਰ ਅਧਿਆਪਕ ਪੂਰਨੇ ਪਾ ਦੇਵੇ ਤੇ ਜੇ ਤੈਨੂੰ ਫਿਰ ਵੀ ਲਿਖਣਾ ਨਾ ਆਵੇ ਫਿਰ ਮਾੜਾ ਹੀ ਭਾਗ ਨੇ। ਮਹਾਰਾਜ ਪੂਰਨੇ ਪਾ ਕੇ ਗਏ, ਲੈ ਵੀ ਇੰਜ ਚੱਲਣਾ ਹੈ। ਮੈਂ ਮਹਾਂਪੁਰਸ਼ਾਂ ਨੂੰ, ਸੰਤ ਬਾਬਾ ਕਰਮ ਸਿੰਘ ਜੀਆਂ ਨੂੰ ਮੈਂ ਕਈ ਦਫ਼ਾ ਵੇਖਿਆ ਹੈ ਭਾਂਡੇ ਮਾਂਜਦਿਆਂ ਨੂੰ। ਸੇਵਾਦਾਰਾਂ ਨੇ ਕਹਿਣਾ, ਮਹਾਂਪੁਰਸ਼ੋ ਤੁਹਾਨੂੰ ਭਾਂਡੇ ਮਾਂਜਣ ਦੀ ਕੀ ਲੋੜ ਪਈ ਹੈ, ਭਾਂਡੇ ਮਾਂਜਣ ਦੀ ਕੀ ਲੋੜ ਪਈ ਆਪ ਜੀ ਨੂੰ? ਦੋ ਸੇਵਾਦਾਰਾਂ ਨੇ ਫੜ ਕੇ ਲਿਆਉਣਾ, ਇੱਕ ਨੇ ਸੱਜੇ ਪਾਸਿਓਂ, ਇੱਕ ਨੇ ਖੱਬੇ ਪਾਸਿਓਂ, ਤੇ ਲੰਗਰ ਵਿੱਚ ਬਹਿ ਕੇ ਸੰਗਤਾਂ ਦੇ ਜੂਠੇ ਭਾਂਡੇ ਮਾਂਜਣੇ, ਤੇ ਮਾਂਜਣੇ ਵੀ ਉਦੋਂ ਜਦੋਂ ਸਾਰੇ ਸੁੱਤੇ ਪਏ ਹੋਣ। ਸੇਵਾਦਾਰ ਦਿਖਾਵਾ ਨੀ, ਲਫਾਫੇਬਾਜ਼ੀ ਨੀ, ਸੇਵਾ ਉਦੋਂ ਕਰਨੀ ਜਦੋਂ ਸਭ ਸੁੱਤੇ ਪਏ ਹੋਣ। ਦਿਖਾਵਾ ਸਾਡੇ ਕੋਲ ਜ਼ਿਆਦਾ, ਸੇਵਾ ਘੱਟ ਆ। ਸਾਧ ਸੰਗਤ ਜੀ, ਮਹਾਂਪੁਰਸ਼ਾਂ ਨੂੰ ਪੁੱਛਣਾ, ਮਹਾਂਪੁਰਸ਼ੋ ਮਹਾਰਾਜ ਜੀ ਆਪ ਜੀ ਨੂੰ ਸੇਵਾ ਕਰਨ ਦੀ ਕੀ ਲੋੜ ਹੈ? ਭਾਂਡੇ ਮਾਂਜਣ ਵਾਲੇ ਸੇਵਾਦਾਰ ਬਹੁਤ ਨੇ। ਤੇ ਮਹਾਂਪੁਰਸ਼ਾਂ ਨੇ ਕਹਿਣਾ, ਨਹੀਂ ਨਹੀਂ, ਜੇ ਅਸੀਂ ਨਹੀਂ ਕਰਾਂਗੇ ਤੇ ਜਿਹੜੇ ਸਾਡੇ ਆਲੇ ਦੁਆਲੇ ਫਿਰਦੇ ਨੇ ਇਹ ਕਿਵੇਂ ਕਰਨਗੇ? ਆਖੋ
ਸਤਨਾਮ।
ਇਹ ਹੁਣ ਸਮਝ ਆਉਂਦੀ ਹੈ, ਹੁਣ ਪਤਾ ਲੱਗਦਾ ਹੈ ਉਹ ਮਹਾਂਪੁਰਖ ਤੇ ਸੇਵਾ ਉਹਨਾਂ ਨੂੰ ਕਰਨ ਦੀ ਕਿਆ ਲੋੜ ਸੀ। ਉਹ ਤੇ ਸਾਡੇ ਵਾਸਤੇ ਪੂਰਨੇ ਪਾਉਂਦੇ ਸੀ ਸਾਡੇ ਵਾਸਤੇ। ਇਸੇ ਕਰਕੇ ਮਹਾਂਪੁਰਖਾਂ ਨੇ ਸੇਵਾ ਕਰਨੀ, ਪੂਰਨੇ ਪਾਉਂਦੇ ਨੇ ਰੱਬ ਦੇ ਪਿਆਰੇ, ਆਪਣਾ ਜੀਵਨ ਘਾਲਦੇ ਨੇ, ਘਾਲਣਾ ਘਾਲਦੇ ਨੇ। ਇਸੇ ਕਰਕੇ ਤੇ ਆਖਿਆ, ਸੰਤਾਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ, ਸੰਤਾਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ,
ਜੀਵਨ ਦੀ ਸਿੱਖ ਲੈ ਜੁਗਤੀ, ਸੰਤਾਂ ਦੀ ਸੰਗਤ ਤੋਂ ਜੀਵਨ ਦੀ ਸਿੱਖ ਲੈ ਜੁਗਤੀ।
ਹੁਣ ਕਈ ਕਹਿਣਗੇ ਸੰਤਾਂ ਦੀ ਸੰਗਤ ਚੋਂ ਹੀ, ਹੁਣ ਕਈ ਸੰਤਾਂ ਦੇ ਵਿਰੋਧੀ ਵੀ ਹੁੰਦੇ ਨਾ, ਭਾਈ ਸਾਹਿਬ ਹੋਵੇ ਭਾਵੇਂ ਵੀ ਨਾਲ ਹੀ, ਮੈਂ ਕਹਿ ਦਿਆਂ ਭਾਵੇਂ ਭਾਈ ਸਾਹਿਬ ਹੋਵੇ, ਭਾਵੇਂ ਰਾਗੀ ਹੋਵੇ, ਭਾਵੇਂ ਢਾਡੀ ਹੋਵੇ, ਇੰਜ ਕਹਿ ਲਓ ਫਿਰ,
ਪਿਆਰਿਆਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ, ਪਿਆਰਿਆਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ ਜੁਗਤੀ,
ਸਿੱਖ ਲੈ ਜੁਗਤੀ, ਜੀਵਨ ਦੀ ਸਿੱਖ ਲੈ, ਪਿਆਰਿਆਂ ਦੀ ਸੰਗਤ ਚੋਂ ਜੀਵਨ ਦੀ ਸਿੱਖ ਲੈ, ਓਹੋ ਜਿਉਣੇ ਦੀ ਸਿੱਖ ਲੈ।
ਸਿਖਲਾ ਜੁਗਤੀ ਓਏ
ਜੀਵਨ ਦੀ ਸਿਖਲਾ ਜੁਗਤੀ
ਬੋਲੋ ਜੀਵਨ ਦੀ ਸਿੱਖ ਲੈ ਜੁਗਤੀ ਯਾਰਿਆਂ ਦੀ ਜੀਵਨ ਦੀ ਸਿੱਖ ਲੈ ਜੁਗਤੀ ਬਾਣੀ ਪੂੰਜੀ ਸੰਤਨ ਹੱਥ ਰਾਖੀ
ਪੂੰਜੀ
ਗੁਣ ਲੈ ਲੋ ਜਿੱਥੇ ਜਾਓ ਕੋਈ ਨਾ ਕੋਈ ਗੁਣ ਲੈ ਲੋ ਔਗਣ ਨਾ ਵੇਖੋ ਗੁਣ ਵੇਖੋ ਇਹ ਵੇਖੋ ਸਦਾ ਜਿਹੜਾ ਗੁਣ ਕਿਨਕਾ ਲੈ ਕੇ ਸਾਡਾ ਜੀਵਨ ਬਣ ਜਾਏ ਕਿਰਪਾ ਹੋ ਜਾਂਦੀ ਕਈ ਵਾਰੀ ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਤੇ ਉਹਨਾਂ ਵਿੱਚੋਂ ਜੁਗਤੀ ਲੈਣੀ ਗੁਰਮੁਖੋ ਜਦੋਂ ਹੰਕਾਰ ਦੀਆਂ ਐਨਕਾਂ ਲਾ ਕੇ ਜਾਓਗੇ ਨਾ ਫਿਰ ਸਭ ਕੁਝ ਮਾੜਾ ਹੀ ਮਾੜਾ ਦਿਸੂ ਆਖੋ ਸਤਨਾਮ
ਵਾਹਿਗੁਰੂ
ਜਦੋਂ ਹੰਕਾਰ ਦੀ ਐਨਕ ਲੱਗੀ ਹੋ ਨਾ ਤੇਰੇ ਫਿਰ ਬਸ ਸਭ ਕੁਝ ਧੁੰਦਲਾ ਹੀ ਦਿਸਣਾ ਫਿਰ ਕੋਈ ਦਿਸਣਾ ਹੀ ਨਹੀਂ ਫਿਰ ਗੁਣ ਗੁਣ ਨਹੀਂ ਦਿਸਣਾ ਚੰਗੇ ਨੂੰ ਚੰਗਾ ਨਹੀਂ ਕਹੂਗਾ ਆਪਣੇ ਹੰਕਾਰ ਵਿੱਚ ਆਇਆ ਠੀਕ ਹੈ ਤੁਲਨਾ ਕਰ ਲਓ ਕਦੇ ਗੁਣ ਔਗਣ ਵੇਖ ਲੈਣੇ ਪਰ ਗੁਣ ਲੈ ਜਾਓ ਪੱਲੇ ਬੰਨ ਕੇ ਤੇ ਔਗਣਾਂ ਦਾ ਕਰ ਦਿਓ ਤਿਆਗ ਔਗਣਾਂ ਦਾ ਤਿਆਗ ਕਰ ਦਿਓ ਸਤ ਸੰਗਤ ਜੀ ਜਿਵੇਂ ਮਾਨ ਸਰੋਵਰ ਤੇ ਹੰਸ ਜਾਂਦਾ ਤੇ ਆਪਣੀ ਚੁੰਝ ਸਤ ਸੰਗਤ ਜੀ ਉਹਦੇ ਨਾਲ ਹੀਰੇ ਮੋਤੀ ਚੁਗਦਾ ਮਾਨ ਸਰੋਵਰ ਤੇ ਹੰਸ ਜਾਂਦੇ ਨੇ ਹੀਰੇ ਮੋਤੀ ਚੁਗਦੇ ਨੇ ਕਹਿੰਦੇ ਨੇ ਹੰਸ ਦੀ ਚੁੰਝ ਵਿੱਚ ਇੱਕ ਗੁਣ ਹੈ ਅਕਾਲ ਪੁਰਖ ਦੀ ਬਖਸ਼ਿਸ਼ ਹੈ ਉਹਨੂੰ ਇਹ ਦਰਗਾਹੀ ਪ੍ਰਸ਼ਾਦ ਮਿਲਿਆ ਹੋਇਆ ਉਹ ਕੀ ਉਹਦੀ ਜਿਹੜੀ ਚੁੰਝ ਹੈ ਉਹਦੇ ਵਿੱਚ ਖਟਿਆਈ ਦਿੱਤੀ ਰੱਬ ਨੇ ਖਟਿਆਈ ਉਹ ਜਦੋਂ ਦੁੱਧ ਚ ਪਾਉਂਦਾ ਨਾ ਕਦੇ ਤੇ ਦੁੱਧ ਵਿੱਚ ਫੁੱਟੀਆਂ ਵੱਖਰੀਆਂ ਹੋ ਜਾਂਦੀਆਂ ਪਾਣੀ ਵੱਖਰਾ ਹੋ ਜਾਂਦਾ ਫੁੱਟੀਆਂ ਫੁੱਟੀਆਂ ਉਹ ਖਾ ਲੈਂਦਾ ਤੇ ਪਾਣੀ ਛੱਡ ਦਿੰਦਾ ਲੱਸੀ ਵੱਖਰੀ ਜਿਵੇਂ ਹੁਣ ਆਪਾਂ ਨੂੰ ਦੁੱਧ ਚੋਂ ਘਿਓ ਕੱਢਣ ਵਾਸਤੇ ਕਿੰਨਾ ਕੁਝ ਕਰਨਾ ਪੈਂਦਾ ਜਾਗ ਲਾਓ ਜੀ ਇਹਨੂੰ ਰਿੜਕੋ ਜੀ ਫਿਰ ਮੱਖਣ ਕੱਢੋ ਜੀ ਫਿਰ ਘਿਓ ਉਹ ਫੁੱਟੀਆਂ ਵੱਖਰੀਆਂ ਹੋ ਜਾਂਦੀਆਂ ਪਾਣੀ ਵੱਖਰਾ ਹੋ ਜਾਂਦਾ ਗੁਰਸਿੱਖ ਪਰਮ ਹੰਸ ਹੈ ਗੁਰਸਿੱਖ ਨੂੰ ਮਹਾਰਾਜ ਨੇ ਸਾਧ ਸੰਗਤ ਜੀ ਬਖਸ਼ਿਸ਼ ਕੀਤੀ ਰਹਿਮਤ ਕੀਤੀ ਹੈ ਸਾਧ ਸੰਗਤ ਇਹਨੂੰ ਜਿਵੇਂ ਹੰਸ ਨੂੰ ਖਟਿਆਈ ਦਿੱਤੀ ਹੈ ਨਾ ਉਹਦੀ ਚੁੰਝ 'ਚ ਇਹ ਪਰਮ ਹੰਸ ਹੈ ਇਹਨੂੰ ਗਿਆਨ ਦਿੱਤਾ ਇਹਨੂੰ ਗਿਆਨ ਦਿੱਤਾ ਇਹ ਗਿਆਨ ਦੀ ਖਟਿਆਈ ਵਰਤੇ ਸਤਸੰਗਤ ਜਾ ਕੇ ਇੱਥੇ ਆਇਆ ਨਾ ਜਦੋਂ ਕਿਤੇ ਵੀ ਜਾਓ ਤੁਸੀਂ ਕਿਸੇ ਗੁਰਦੁਆਰੇ ਜਾਓ ਆਪਣੇ ਗਿਆਨ ਦੀ ਖਟਿਆਈ ਉੱਥੇ ਵਰਤੋ ਬਸ ਫਿਰ ਗੁਣ ਵੱਖਰੇ ਨਜ਼ਰ ਆ ਜਾਣਗੇ ਔਗੁਣ ਵੱਖਰੇ ਨਜ਼ਰ ਆ ਜਾਣਗੇ ਗੁਣ ਗੁਣ ਧਾਰਨ ਕਰ ਲਓ ਔਗੁਣਾਂ ਦਾ ਤਿਆਗ ਕਰ ਦਿਓ ਆਖੋ ਸਤਨਾਮ
ਵਾਹਿਗੁਰੂ
ਇਹ ਗੁਰਮੁਖਾਂ ਦੀ ਨਿਸ਼ਾਨੀ ਗੁਰਮੁਖਾਂ ਦੀ ਨਿਸ਼ਾਨੀ ਉਹ ਕਦੇ ਵੀ ਸਤ ਸੰਗਤ ਜੀ ਉਹਨਾਂ ਨੇ ਗੁਣ ਗ੍ਰਹਿਣ ਕਰਨੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਭਾਵੇਂ ਕੋਈ ਜਿੱਡਾ ਮਰਜ਼ੀ ਮਾੜਾ ਬੰਦਾ ਹੋਵੇ ਪਰ ਉਹਦੇ ਵਿੱਚ ਵੀ ਕੋਈ ਨਾ ਕੋਈ ਚੰਗਾ ਗੁਣ ਤੇ ਹੁੰਦਾ ਹੀ ਮਾੜੇ ਬੰਦੇ ਵਿੱਚ ਵੀ ਕੋਈ ਨਾ ਕੋਈ ਗੁਣ ਤੇ ਚੰਗਾ ਹੁੰਦਾ ਹੀ ਹੈ ਕਿਤੇ ਹਿਰਦੇ ਦੇ ਵਿੱਚੋਂ ਹਮ ਨਹੀਂ ਚੰਗੇ ਬੁਰਾ ਨਹੀਂ ਕਈਆਂ ਦਾ ਸੁਭਾਅ ਹੀ ਬਣਿਆ ਹੋਇਆ ਸਦਾ ਹੀ ਉਹ ਵੀ ਮਾੜਾ ਹੀ ਹੈ ਬਸ ਉਹਦੇ ਪੱਲੇ ਵੀ ਕੱਖ ਨਹੀਂ ਉਹਦੇ ਪੱਲੇ ਵੀ ਕੱਖ ਨਹੀਂ ਉਹਦੇ ਪੱਲੇ ਵੀ ਕੱਖ ਨਹੀਂ 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 ਵੇਖੋ ਤੇ ਸਹੀ ਉਹਦੇ ਜੀਵਨ ਵਿੱਚ ਹੀ ਕੋਈ ਨਾ ਕੋਈ ਗੁਣ ਹੋਏਗਾ ਤੂੰ ਤਾਂ ਸਾਰਿਆਂ ਤੋਂ ਮਾਰਾ ਮਾੜਾ ਮਨਾ ਮੇਰਿਆ ਸਾਰਿਆਂ ਤੋਂ ਤੇਰੇ ਨਾਲੋਂ ਸਾਰੇ ਚੰਗੇ
ਸਾਰੇ ਚੰਗੇ
ਵੇਖਾ ਗੁਰਸਿੱਖ ਦੀ ਸਾਰਿਆਂ ਨੂੰ ਉਹਨਾਂ ਵਿੱਚੋਂ ਕੋਈ ਨਾ ਕੋਈ ਗੁਣ ਲਓ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਹਰ ਥਾਂ ਤੋਂ ਕੋਈ ਨਾ ਕੋਈ ਬਖਸ਼ਿਸ਼ ਮਿਲਦੀ ਹੈ ਜਿੱਥੇ ਜਾਓ ਕੁਝ ਨਾ ਕੁਝ ਪੱਲੇ ਬੰਨ ਕੇ ਲਿਆਓ ਜਿਹਦੇ ਨਾਲ ਸਾਡਾ ਜੀਵਨ ਬਣੇ ਉਹ ਕਿਨਕਾ ਬਖਸ਼ਿਸ਼ ਹੋ ਜਾਵੇ ਮਹਾਂਪੁਰਖਾਂ ਦੀ ਸੰਗਤ ਰਾਗੀਆਂ ਦੀ ਸੰਗਤ ਢਾਡੀਆਂ ਦੀ ਸੰਗਤ ਕਥਾ ਵਾਚਕਾਂ ਦੀ ਸੰਗਤ ਕੋਈ ਨਾ ਕੋਈ ਗੁਰੂ ਦੀ ਗੱਲ ਕਿਨਕਾ ਸਾਨੂੰ ਸੁਣਾ ਦੇਵੇ ਇਸ ਪਾਸੇ ਬਸ ਆਪਣਾ ਜੀਵਨ ਬਣਾਈਏ ਫਿਰ ਆਨੰਦ ਆਉਂਦਾ ਕਈ ਸਾਰੀ ਜ਼ਿੰਦਗੀ ਵਿੱਚ ਬਸ ਪਰਖਾਂ ਹੀ ਕਰਦੇ ਰਹਿੰਦੇ ਨੇ ਇੱਥੇ ਜਾਣਾ ਉੱਥੇ ਜਾਣਾ ਉੱਥੇ ਜਾਣਾ ਉੱਥੇ ਜਾਣਾ ਸਾਰੀ ਜ਼ਿੰਦਗੀ ਇੰਜ ਹੀ ਲੰਘ ਜਾਂਦੀ ਉਹਨਾਂ ਭਟਕਦਿਆਂ ਦੀ ਕਈ ਗੋਸ਼ਟਾਂ ਕਰਦੀ ਸਾਰੀ ਜ਼ਿੰਦਗੀ ਲੰਘਾ ਦਿੰਦੇ ਨੇ ਗਿਆਨ ਦੀਆਂ ਗੱਲਾਂ ਜਿਹੜਾ ਮਿਲਿਆ ਉਹਨੂੰ ਹੀ ਪੁੱਛ ਲੈਣੀਆਂ ਚਾਰ ਗੱਲਾਂ ਜਿਹੜਾ ਮਿਲ ਗਿਆ ਉਹਨੂੰ ਹੀ ਬਸ ਗਿਆਨ ਗੋਸ਼ਟੀਆਂ ਕਰਦੇ ਜ਼ਿੰਦਗੀ ਲੰਘਾ ਦਿੰਦੇ ਸਾਰੇ ਗੋਸ਼ਟੀ ਕਰਨੀ ਕੋਈ ਮਾੜੀ ਗੱਲ ਨਹੀਂ ਗੁਰਮੁਖੋ ਗਿਆਨ ਦੀ ਚਰਚਾ ਕਰਨੀ ਇਹ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਸੰਤੁਸ਼ਟੀ ਹੋ ਗਈ ਬਸ ਉਸੇ ਸਮੇਂ ਇਸ ਪਾਸੇ ਲੱਗ ਜਾਓ ਸਾਰੀ ਜ਼ਿੰਦਗੀ ਕੋਈ ਬੰਦਾ ਗੋਸ਼ਟੀਆਂ ਕਰਦਾ ਰਹੇ ਤੈਸੇ ਗਿਆਨ ਗੋਸ਼ਟ ਕਹਿਤ ਨਾ ਰਹਿਤ ਪਾਵੈ ਕਰਨੀ ਪ੍ਰਧਾਨ ਭਾਨ ਉਦਤ ਆਕਾਸ਼ ਹੈ ਭਾਈ ਸਾਹਿਬ ਨੇ ਪ੍ਰਮਾਣ ਤੇ ਕਈ ਦਿੱਤੇ ਨੇ ਚਲੋ ਮੈਂ ਇੰਨੀ ਬੇਨਤੀ ਕਰ ਦਿੰਦਾ ਬਈ ਗਿਆਨ ਦੀਆਂ ਗੋਸ਼ਟੀਆਂ ਕਰਨ ਨਾਲ ਗੱਲ ਨਹੀਂ ਬਣਨੀ ਕਰਨੀ ਪ੍ਰਧਾਨ ਗੁਰੂ ਘਰ ਵਿੱਚ ਕਥਨੀ ਨਹੀਂ ਗੋਸ਼ਟੀਆਂ ਨਹੀਂ ਚਰਚਾ ਨਹੀਂ ਗੁਰੂ ਘਰ ਵਿੱਚ ਤੇ ਕਰਨੀ ਪ੍ਰਧਾਨ ਹੈ ਆਖੋ ਸਤਨਾਮ
ਵਾਹਿਗੁਰੂ
ਕਰਨੀ ਜਦੋਂ ਕਮਾਈ ਹੋਏਗੀ ਜਦੋਂ ਸਾਡੀ ਘਾਲਣਾ ਮਿਹਨਤ ਹੋਏਗੀ ਤੇ ਫਿਰ ਗਿਆਨ ਦਾ ਸੂਰਜ ਸਾਡੇ ਹਿਰਦੇ ਸਾਡੇ ਸਰੀਰ ਰੂਪੀ ਆਕਾਸ਼ ਵਿੱਚ ਉਦੈ ਹੋਏਗਾ ਕਰਨੀ ਪ੍ਰਧਾਨ ਭਾਨ ਕਹਿੰਦੇ ਨੇ ਸੂਰਜ ਉਦਤ ਕਹੀਏ ਉੱਗਣਾ ਆਕਾਸ਼ ਕਹੀਏ ਸਰੀਰ ਸਾਡੇ ਸਰੀਰ ਦੇ ਵਿੱਚ ਗਿਆਨ ਦਾ ਸੂਰਜ ਉਦੋਂ ਉਦੈ ਹੋਏਗਾ ਜਦੋਂ ਅਸੀਂ ਕਰਨੀ ਹੋਏਗੀ ਸਾਡੀ ਜਦੋਂ ਅਸੀਂ ਮਿਹਨਤ ਕਰਾਂਗੇ ਜਦੋਂ ਘਾਲਣਾ ਘਾਲਾਂਗੇ ਫਿਰ ਗੱਲ ਬਣੇਗੀ ਫਿਰ ਆਨੰਦ ਆਏਗਾ ਮਹਾਂਪੁਰਸ਼ ਰੱਬ ਦੇ ਪਿਆਰੇ ਸਾਨੂੰ ਜੁਗਤੀ ਦੱਸਣਗੇ ਵੀ ਆਹ ਪਿਆਰਿਆ ਲੈ ਇਸ ਰਾਹ ਤੇ ਚੱਲ ਉਹਨਾਂ ਦਾ ਜੀਵਨ ਸਾਨੂੰ ਜੁਗਤੀ ਦੱਸਦਾ
ਉਹਨਾਂ ਦਾ ਬਹਿਣਾ ਉੱਠਣਾ ਛਕਣਾ ਛਕਾਉਣਾ ਉਹਦੇ ਤੋਂ ਸਾਨੂੰ ਜੀਵਨ ਮਿਲਦਾ ਉਹ ਸਾਨੂੰ ਜਾਚ ਦੱਸਦੇ ਨੇ ਇਸੇ ਕਰਕੇ ਉਹਨਾਂ ਮਹਾਪੁਰਸ਼ਾਂ ਨੇ ਸਾਨੂੰ ਤਰੀਕਾ ਦੱਸਿਆ ਮੈਂ ਅਰਜ ਬੇਨਤੀ ਕਰ ਰਿਹਾ ਸਾਂ ਕਿ ਦਸਾਂ ਪਾਤਸ਼ਾਹੀਆਂ ਨੇ ਸਰੀਰ ਵਿੱਚ ਵਿਚਰ ਕੇ ਹੈ ਤੇ ਗੱਲ ਸ਼ਬਦ ਦੀ ਸੀ ਨਾ ਸ਼ਬਦ ਤੋਂ ਸ਼ੁਰੂ ਹੋਇਆ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਦੇ ਜਗ ਭੌਰਾ ਨ ਸ਼ਬਦ ਤੋਂ ਬਿਨਾ ਇਹ ਸਾਰਾ ਜਗ ਭੌਰਾ ਹੈ ਸ਼ਬਦ ਸ਼ਬਦ ਵਿੱਚ ਬੜੀ ਵੱਡੀ ਪਾਵਰ ਹੈ ਦੁਨੀਆ ਵਿੱਚ ਸਭ ਤੋਂ ਘੱਟ ਘੱਟ ਤਰੱਕੀ ਕੌਣ ਕਰਦਾ ਜਿਹਦੇ ਕੋਲ ਸ਼ਬਦ ਨਹੀਂ ਹੁੰਦਾ ਦੁਨੀਆ ਦੇ ਪੱਖ ਤੋਂ ਹੀ ਵੇਖ ਲਓ ਕਈ ਕਹਿੰਦੇ ਸਰੀਰ ਤੋਂ ਬਿਨਾਂ ਗਿਆਨ ਨਹੀਂ ਪਰ ਗੁਰਮੁਖੋ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ ਸ਼ਬਦ ਸਰੀਰ ਖੜਾ ਹੋਵੇ ਹੋਵੇ ਗੂੰਗਾ ਉਹ ਕਿਵੇਂ ਗਿਆਨ ਕਰਾ ਦੂ ਸਾਨੂੰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ ਜੇ ਗੁਰੂ ਗੂੰਗਾ ਹੋਵੇ ਉਹ ਕਿਵੇਂ ਗਿਆਨ ਕਰਾਏਗਾ ਕਿਸੇ ਨੂੰ ਸਾਧ ਸੰਗਤ ਦੁਨੀਆ ਦੇ ਵਿੱਚ ਸਭ ਤੋਂ ਘੱਟ ਤਰੱਕੀ ਕਰਦਾ ਹੈ ਗੂੰਗਾ ਜਿਹੜੇ ਕੋਲ ਸ਼ਬਦ ਨਹੀਂ ਕਦੇ ਤੁਸੀਂ ਵੇਖਿਆ ਵੀ ਮਾਸਟਰ ਲੱਗਿਆ ਹੋਵੇ ਬੋਲ ਨਹੀਂ ਸਕਦਾ ਕਦੇ ਵੇਖਿਆ ਵੀ ਬਹੁਤ ਵੱਡਾ ਆਫੀਸਰ ਬਣ ਗਿਆ ਹੋਵੇ ਪਰ ਬੋਲ ਸਕਦਾ ਨਾ ਹੋਵੇ ਨੇਤਰਹੀਨ ਬੰਦੇ ਵੇਖੇ ਹੋਣਗੇ ਬੜੇ ਬੜੀਆਂ ਨੌਕਰੀਆਂ ਕਰਦੇ ਕਿਉਂਕਿ ਇਸ ਟਾਈਮ ਨੇਤਰਹੀਨ ਜਿਨ੍ਹਾਂ ਨੂੰ ਸੂਰਮੇ ਸਿੰਘ ਗੁਰੂ ਘਰ ਚ ਕਿਹਾ ਜਾਂਦਾ ਹੈ ਸਭ ਨਾਲੋਂ ਵੱਧ ਜ਼ਿਆਦਾਤਰ ਜਿਹੜੇ ਸਾਡੇ ਸਿੱਖਾਂ ਦੇ ਵਿੱਚ ਨੇਤਰਹੀਨ ਨੇ ਉਹ ਸਾਧ ਸੰਗਤ ਰਾਗੀ ਬੜੇ ਤਕੜੇ ਨੇ ਕਥਾ ਵਾਚਕ ਬੜੇ ਤਕੜੇ ਨੇ ਬਹੁਤ ਨੇ ਜਿਹੜੇ ਨੇਤਰਹੀਨ ਨੇ ਉਹ ਰਾਗੀ ਵੀ ਬੜੇ ਤਕੜੇ ਕਿਉਂਕਿ ਅੱਖਾਂ ਨਾ ਹੋਣ ਕਰਕੇ ਉਹਨਾਂ ਦਾ ਮਨ ਬੜਾ ਇਕਾਗਰ ਹੁੰਦਾ ਬਾਣੀ ਬਹੁਤ ਕੰਠ ਹੋ ਜਾਂਦੀ ਜਲਦੀ ਬਾਣੀ ਕੰਠ ਹੁੰਦੀ ਉਹਨਾਂ ਨੂੰ ਉਹਨਾਂ ਕੋਲ ਅੱਖਾਂ ਨਹੀਂ ਸ਼ਬਦ ਹੈ ਜੇ ਉਹਨਾਂ ਕੋਲ ਸ਼ਬਦ ਹੈ ਤੇ ਤਰੱਕੀ ਕਰਨਗੇ ਇਸ ਟਾਈਮ ਦਾਸ ਨੂੰ ਨਾਮ ਵਿਸਰ ਗਿਆ ਸਭ ਨਾਲੋਂ ਵੱਡਾ ਜਿਹੜਾ ਸਾਡੇ ਹਿੰਦੁਸਤਾਨ ਵਿੱਚ ਵਿਦਵਾਨ ਹੈ ਨਾ ਹਿੰਦੁਸਤਾਨ ਦਾ ਸਭ ਨਾਲੋਂ ਵੱਡਾ ਵਿਦਵਾਨ ਜਿਹਦੇ ਕੋਲੋਂ ਵੱਡੇ ਵੱਡੇ ਪੰਡਿਤ ਵੇਦ ਤੇ ਸ਼ਾਸਤਰਾਂ ਦੀ ਸੰਥਿਆ ਕਰਨ ਜਾਂਦੇ ਨੇ ਉਹ ਜਿਹੜਾ ਸਾਡਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਵਿਦਵਾਨ ਹੈ ਉਹ ਜਨਮ ਤੋਂ ਹੀ ਨੇਤਰਹੀਨ ਹੈ ਆਖੋ ਸਤਨਾਮ
ਵਾਹਿਗੁਰੂ
ਆ ਸਾਡੇ ਹਿੰਦੂ ਭਰਾ ਸਵਾਮੀ ਜਿਹੜੇ ਨੇ ਮਹਾਂਪੁਰਸ਼ ਨੇ ਇਹਨਾਂ ਨੂੰ ਪੁੱਛੋ ਉਹ ਜਿਹੜੇ ਨੇ ਸਭ ਤੋਂ ਜਿਹੜੇ ਹੈੱਡ ਨੇ ਸਭ ਨਾਲੋਂ ਵੱਡੇ ਵਿਦਵਾਨ ਉਹ ਦਿਸਦਾ ਨਹੀਂ ਉਹਨਾਂ ਨੂੰ ਨੇਤਰਹੀਨ ਤੇ ਚਾਰ ਵੇਦ ਕੰਠ ਨੇ ਬੜੀ ਬਾਣੀ ਕੰਠ ਹੈ ਬੜੇ ਬੜੇ ਵੇਖੇ ਨੇ ਸਾਧ ਸੰਗਤ ਸਭ ਨਾਲੋਂ ਘੱਟ ਤਰੱਕੀ ਉਹ ਕਰਦਾ ਜਿਹਦੇ ਕੋਲ ਸ਼ਬਦ ਨਾ ਹੋਵੇ ਸ਼ਬਦ ਨਹੀਂ ਜਿਹਦੇ ਕੋਲ ਜਿਹੜਾ ਬੋਲ ਨਹੀਂ ਨਾ ਸਕਦਾ ਉਹ ਤਰੱਕੀ ਨਹੀਂ ਬਹੁਤੀ ਕਰ ਸਕਦਾ ਉਹਦੇ ਕੋਲ ਸ਼ਬਦ ਨਹੀਂ ਸ਼ਬਦ ਨਹੀਂ ਇਸੇ ਕਰਕੇ ਜਿਹੜਾ ਸ਼ਬਦ ਦੀ ਕਮਾਈ ਨਹੀਂ ਨਾ ਕਰਦਾ ਗੁਰੂ ਘਰ ਵਿੱਚ ਵੀ ਰੂਹਾਨੀ ਦੀ ਮੰਜ਼ਿਲ ਉਹ ਤੈਅ ਨਹੀਂ ਕਰ ਸਕਦਾ ਆਖੋ
ਸਤਿਨਾਮ
ਸ਼ਬਦ ਨਹੀਂ ਤੇ ਤੁਸੀਂ ਦੁਨੀਆਂ 'ਚ ਤਰੱਕੀ ਨਹੀਂ ਕਰ ਸਕੋਗੇ ਆਪਣੇ ਮਨ ਦੇ ਵਿਚਾਰ ਕਿਵੇਂ ਦੱਸੋਗੇ ਕਿਸੇ ਨੂੰ ਸ਼ਬਦ ਦੀ ਲੋੜ ਗੁਰੂ ਘਰ ਵਿੱਚ ਵੀ ਰੂਹਾਨੀਅਤ ਦੇ ਮਾਰਗ ਤੇ ਤੁਰਨ ਵਾਸਤੇ ਵੀ ਸ਼ਬਦ ਨੂੰ ਹੀ ਮੁੱਖ ਰੱਖਿਆ ਇਸੇ ਕਰਕੇ ਸਿੱਖਾਂ ਦੇ ਗੁਰੂ ਨੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋ ਸਾਧ ਸੰਗਤ ਸ਼ਬਦ ਤੋਂ ਗੱਲ ਚੱਲੀ ਸੀ ਸ਼ਬਦ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਨਾਲ ਜਦੋਂ ਗੋਸ਼ਟੀ ਕੀਤੀ ਤੇ ਉਹਨਾਂ ਨੇ ਬੇਨਤੀ ਕੀਤੀ ਦੱਸੋ ਕਿ ਤੁਸੀਂ ਤੁਹਾਡਾ ਗੁਰੂ ਕੌਣ ਆ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਗੁਰੂ ਨਾਨਕ ਸਾਹਿਬ ਨੇ ਸ਼ਬਦ ਨੂੰ ਆਪਣਾ ਗੁਰੂ ਦੱਸਿਆ ਉੱਥੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਨੂੰ ਆਪਣਾ ਗੁਰੂ ਦੱਸਿਆ ਪਹਿਲੇ ਪਾਤਸ਼ਾਹ ਤੋਂ ਗੱਲ ਸ਼ੁਰੂ ਹੋਈ ਤੇ ਗੁਰੂ ਗੋਬਿੰਦ ਸਿੰਘ ਨੇ ਗੱਲ ਮੁਕਾਤੀ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਸ਼ਬਦ ਤੋਂ ਗੁਰੂ ਨਾਨਕ ਨੇ ਗੱਲ ਸ਼ੁਰੂ ਕੀਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਬਦ ਤੇ ਮੁਕਾ ਕੇ 10 ਸਰੀਰਾਂ ਵਿੱਚ ਵਿਚਰ ਕੇ ਤਾਂ ਗਏ ਸਾਡੇ ਵਾਸਤੇ ਪੂਰਨੇ ਪਾਉਣੇ ਸੀ ਨਹੀਂ ਤੇ ਸਰੀਰ ਧਾਰਨ ਦੀ ਵੀ ਲੋੜ ਨਹੀਂ ਸੀ ਆਖੋ ਸਤਨਾਮ
ਵਾਹਿਗੁਰੂ
ਸ਼ਬਦ ਦਾ ਪਸਾਰਾ ਸ਼ਬਦ ਦੇ ਲੜ ਸਾਨੂੰ ਮਹਾਰਾਜ ਲਾ ਕੇ ਗਏ ਨੇ ਸੋ ਸਾਧ ਸੰਗਤ ਸ਼ਬਦ ਤੋਂ ਬਿਨਾਂ ਜਿਹੜਾ ਸ਼ਬਦ ਦੀ ਕਮਾਈ ਨਹੀਂ ਕਰਦਾ ਜਿਹੜਾ ਅਭਿਆਸ ਨਹੀਂ ਕਰਦਾ, ਜਿਹੜਾ ਸਿਮਰਨ ਨਹੀਂ ਕਰਦਾ, ਜਿਹੜਾ ਬਾਣੀ ਪੜ੍ਹਦਾ ਨਹੀਂ, ਉਹ ਵੀ ਇਸ ਮਾਰਗ ਤੇ ਤਰੱਕੀਆਂ ਨਹੀਂ ਕਰ ਸਕਦਾ, ਕਿਸੇ ਮਰਤਬੇ ਤੱਕ ਨਹੀਂ ਪਹੁੰਚ ਸਕਦਾ। ਤੇ ਜਿਹੜਾ ਘਾਲਣਾ ਘਾਲਦਾ ਫਿਰ ਹੌਲੀ ਹੌਲੀ ਕਿਰਪਾ ਹੋ ਜਾਂਦੀ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੈ
ਪੁਕਾਰ
ਪੁਕਾਰ। ਹੌਲੀ ਹੌਲੀ ਮਿਹਰ ਹੁੰਦੀ। ਲਓ ਪਿਆਰਿਓ, ਇੱਕ ਬੇਨਤੀ ਮੈਂ ਤੁਹਾਡੇ ਚਰਨਾਂ 'ਚ ਕਰਾਂ ਵੀ ਆਪਾਂ ਨੂੰ ਕੀਰਤਨ ਸ਼ੁਰੂ ਕੀਤੇ ਨੂੰ ਡੇਢ ਘੰਟਾ ਹੋ ਗਿਆ, ਡੇਢ ਘੰਟਾ, ਤੇ ਆਮ ਦੀਵਾਨ ਦਾ ਸਮਾਂ ਹੁੰਦਾ ਦੋ ਘੰਟੇ, ਦੋ ਘੰਟੇ ਹੁੰਦਾ ਨਾ। ਤੇ ਜੇ ਹੁਣ ਤੁਸੀਂ ਅਜੇ ਮੱਥਾ ਟੇਕ ਰਹੇ ਹੋ ਇਹ ਹਿਸਾਬ ਨਾਲ ਤੁਹਾਡੀ ਲਾਈਨ ਲੱਗੀ ਰਹਿਣੀ, ਆਪਣਾ ਅੱਧਾ ਘੰਟਾ ਵੀ ਇੰਜੀ ਲੰਘ ਜਾਣਾ, ਤੇ ਆਪਣਾ ਤੇ ਇਤਿਹਾਸ ਅਜੇ ਵਿਚਾਲੇ ਹੀ ਪਿਆ। ਆਖੋ ਸਤਨਾਮ
ਵਾਹਿਗੁਰੂ।
ਹੁਣ ਤੁਸੀਂ ਬਹੀ ਜਾਣਾ ਹੈ, ਜਦੋਂ ਟਿਕ ਗਈ ਨਾ ਸਾਰੀ ਸੰਗਤ ਫਿਰ ਕਈਆਂ ਨੂੰ ਬਿਸਤਰੇ ਦੀ ਯਾਦ ਸਤਾਉਣ ਲੱਗ ਪੈਣੀ ਵੀ ਕੰਬਲ ਕਹਿੰਦਾ ਹੂ ਭੌਰ ਜੀ ਆਏ ਹੀ ਨਹੀਂ। ਆਖੋ ਸਤਨਾਮ
ਵਾਹਿਗੁਰੂ।
ਵੀ ਰਜਾਈ ਡੀਕਦੀ ਹੋਣੀ ਫਿਰ ਬਿਸਤਰੇ ਦੀ ਯਾਦ ਸਤਾਉਣ ਲੱਗ ਪੈਣੀ, ਫਿਰ ਉੱਠਣ ਦੀਆਂ ਤਿਆਰੀਆਂ। ਪਿਆਰਿਓ, ਸੰਗਤ ਦੇ ਚਰਨਾਂ 'ਚ ਬੇਨਤੀ ਹੈ ਵੀ ਆਪਾਂ ਲਾਹਾ ਲੈਣ ਆਏ ਹਾਂ ਸਾਰੇ, ਤੇ ਜਿੰਨਾ ਚਿਰ ਸੰਗਤ ਮੱਥਾ ਟੇਕਦੀ ਰਹਿੰਦੀ ਹੈ ਉਹਨਾਂ ਚਿਰ ਆਨੰਦ ਨਹੀਂ ਬਣਦਾ, ਆਨੰਦ ਨਹੀਂ ਬਣਦਾ। ਬੇਨਤੀ ਪ੍ਰਵਾਨ ਕਰੋ, ਪਹਿਰੇਦਾਰਾਂ ਨੂੰ ਬੇਨਤੀ ਹੈ, ਸੇਵਾਦਾਰਾਂ ਨੂੰ, ਪ੍ਰਬੰਧਕਾਂ ਨੂੰ ਕਿ ਅੱਧ ਵਿਚਾਲੇ ਰਸਤਾ ਬੰਦ ਕਰ ਦਿਓ, ਉੱਥੇ ਹੀ ਮੱਥਾ ਟਿਕਾ ਕੇ ਬਹਾ ਦਿਆ ਕਰੋ। ਇੱਕ ਬੇਨਤੀ ਹੋਰ ਹੈ, ਕਈ ਪ੍ਰੇਮੀ ਨਾ ਆ ਕੇ ਲੜਨ ਲੱਗ ਪੈਂਦੇ ਬਾਹਰ, ਕੀ ਗੱਲ ਜੀ ਸਾਨੂੰ ਮੱਥਾ ਨਹੀਂ ਟੇਕਣ ਦਿੰਦੇ, ਅਸੀਂ ਤੇ ਮਰਨ ਨੂੰ ਮੱਥਾ ਟਿਕਾਉਣ ਵਾਸਤੇ ਤੁਰੇ ਫਿਰਨੇ। ਆਖੋ ਸਤਨਾਮ
ਵਾਹਿਗੁਰੂ।
ਆ ਜਿਹੜਾ ਇੰਨਾ ਜਥਾ ਫਿਰਦਾ ਨਾ ਇਹ ਮਰਨ ਨੂੰ ਮੱਥਾ ਟਿਕਾਉਣ ਵਾਸਤੇ ਹੀ ਹੈ ਵੀ ਸਾਰੇ ਮਹਾਰਾਜ ਅੱਗੇ ਝੁਕਿਆ ਕਰੀਏ, ਇਸੇ ਵਾਸਤੇ ਹੀ ਹੈ। ਪਰ ਜਿਹੜਾ ਇਹ ਰਸਤਾ ਬੰਦ ਕਰਵਾ ਦਈਦਾ ਇਹਦਾ ਵੀ ਕਾਰਨ ਇਹੀ ਹੈ ਵੀ ਜਿਹੜੇ ਆਏ ਨੇ ਨਾ, ਆਏ ਨੇ ਜਿਹੜੇ, ਇਹਨਾਂ ਨੂੰ ਚੰਗੀ ਤਰ੍ਹਾਂ ਗੱਲ ਦੀ ਸਮਝ ਪਵੇ ਤਾਂ ਹੀ ਆਨੰਦ। ਤੇ ਸਾਧ ਸੰਗਤ ਜਿਹੜਾ ਵੀ ਕੋਈ ਬਾਅਦ 'ਚ ਆਏਗਾ ਉਹਨਾਂ ਨੂੰ ਮੱਥਾ ਜ਼ਰੂਰ ਟਿਕਾਇਆ ਜਾਏਗਾ, ਕੋਈ ਇਹ ਨਾ ਸੋਚੇ ਮੈਨੂੰ ਮੱਥਾ ਨਹੀਂ ਟੇਕਣ ਦਿੱਤਾ, ਮੱਥਾ ਟੇਕ ਅੱਗੇ ਕੋਈ ਆਉਣ ਦੀ ਖੇਚਲਾ ਨਾ ਕਰੇ। ਬੇਨਤੀ ਹੈ ਜਿੱਥੇ ਜਿੱਥੇ ਬੈਠੇ ਹੋ ਆਪੋ ਆਪਣੀ ਜਗ੍ਹਾ 'ਤੇ ਬੈਠੇ ਰਹਿਣਾ ਪਿਆਰਿਓ, ਕਿਸੇ ਨੇ ਰਸਤਾ ਨਹੀਂ ਮੱਲਣਾ। ਭੈਣਾਂ ਦੇ ਚਰਨਾਂ 'ਚ ਖਾਸ ਬੇਨਤੀ, ਸਾਰੀ ਸੰਗਤ ਪ੍ਰਵਾਨ ਕਰੋ ਤੇ ਜਿੱਥੇ ਜਿੱਥੇ ਕੋਈ ਖਲੋਤਾ ਉੱਥੇ ਪਿਆਰ ਨਾਲ ਬਹਿ ਜਾਏ ਤਾਂ ਹੀ ਆਨੰਦ ਬਣੇਗਾ। ਜਿਹੜੇ ਬਾਅਦ 'ਚ ਆਉਣਗੇ ਉਹਨਾਂ ਨੂੰ ਆਪਾਂ ਆਨੰਦ ਸਾਹਿਬ ਵੇਲੇ ਮੌਕਾ ਦੇ ਦਿਆਂਗੇ, ਉਹ ਉੱਠ ਕੇ ਆ ਕੇ ਆਪਣੀ ਭੇਟਾ ਮਾਰਨ ਨੂੰ ਅਰਪਣ ਕਰ ਲੈਣਗੇ, ਮੱਥਾ ਟੇਕ ਲੈਣਗੇ, ਉੱਥੇ ਹੀ ਬੈਠ ਕੇ ਜ਼ਰਾ ਧਿਆਨ ਨਾਲ ਸੁਣੋ। ਬੇਨਤੀ ਹੈ ਆਪੋ ਆਪਣੀ ਜਗ੍ਹਾ 'ਤੇ ਬੈਠੋ ਭੈਣੋ, ਅੱਗੇ ਆ ਕੇ ਬੈਠਣ ਦੀ ਖੇਚਲਾ ਨਾ ਕਰੋ। ਜੇ ਸੁਣਦੇ ਹੋ ਫਿਰ ਜ਼ਰੂਰ ਮੰਨ ਲਓ, ਜੇ ਨਹੀਂ ਸੁਣਦੇ ਫਿਰ ਤੁਹਾਡੀ ਮਰਜ਼ੀ ਹੈ। ਬੇਨਤੀ ਹੈ ਵੀ ਅੱਗੇ ਨਾ ਆਓ, ਜਿੱਥੇ ਬੈਠੇ ਹੋ ਉੱਥੇ ਹੀ ਬੈਠੇ ਰਹੋ, ਧਿਆਨ ਦਿਓ, ਹੁਣ ਇਕਾਗਰਤਾ ਬਣਾਓ, ਕਿਉਂਕਿ ਸਮਾਂ ਬਹੁਤ ਹੋ ਗਿਆ। ਗੱਲਾਂ ਬਾਤਾਂ ਕਰਦੇ ਹੀ ਆਪਣੇ ਦੋ ਘੰਟੇ ਲੰਘ ਜਾਣੇ ਨੇ, ਪਰ ਕੱਲ ਇਤਿਹਾਸ ਚੱਲਦਾ ਸੀ ਧੰਨ ਗੁਰੂ ਗੋਬਿੰਦ ਸਿੰਘ ਦੇ ਛੋਟੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਔਰ ਬਾਬਾ ਫਤਿਹ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ, ਸਾਹਿਬ ਫਤਿਹ ਸਿੰਘ, ਆਨੰਦ ਆਪ ਜੀ ਨੇ ਮਾਣਿਆ ਪਿਆਰ ਵਿੱਚ। ਜਿਨ੍ਹਾਂ ਦੇ ਅੰਦਰ ਵੈਰਾਗ ਹੈ ਉਹ ਰੋਂਦੇ ਵੀ ਨੇ, ਉਹਨਾਂ ਨੂੰ ਯਾਦ ਕਰ ਕਰਕੇ ਅੱਜ ਵੀ ਉਹ ਪਿਆਰ ਹਿਰਦਿਆਂ ਦੇ ਵਿੱਚ ਸਮਾਈ ਬੈਠੇ ਨੇ। ਸੋ ਸਾਧ ਸੰਗਤ ਜੀ, ਕੱਲ੍ਹ ਵਾਲਾ ਆਨੰਦ ਜਿੱਥੇ ਆਪਾਂ ਵਿਚਾਰ ਕਰਦੇ ਸੀ ਉੱਥੇ ਹੀ ਸੁਰਤੀਆਂ ਲੈ ਕੇ ਚੱਲਣੀਆਂ ਨੇ। ਜ਼ਰੂਰੀ ਬੇਨਤੀ ਹੈ ਵੀ ਥੋੜ੍ਹੇ ਸਮੇਂ ਤੋਂ ਲਾਹਾ ਬਹੁਤਾ ਲੈਣਾ ਹੈ, ਬਹੁਤਾ ਆਪਾਂ ਕਵੇਲਾ ਨਹੀਂ ਕਰਨਾ। ਅੱਜ ਇਸ ਸਾਲ ਦਾ ਭਾਵੇਂ ਕਿ ਜੋ ਕਿ ਸਿੱਖਾਂ ਦਾ ਕੈਲੰਡਰ ਨਾਨਕ ਸ਼ਾਹੀ ਉਹਦੇ ਮੁਤਾਬਕ ਤੇ ਨਵਾਂ ਸਾਲ ਨਹੀਂ ਅੱਜ ਨਵਾਂ ਸਾਲ, ਪਰ ਇਹ ਹੁਣ ਚਲੋ ਅੰਗਰੇਜ਼ੀ ਦੇ ਜਿਹੜੇ ਜਨਵਰੀ ਫਰਵਰੀ ਮਹੀਨੇ ਆਪਣੇ ਉਹਦਾ ਜੋ ਅੱਜ ਨਵਾਂ ਸਾਲ ਹਰ ਥਾਂ 'ਤੇ ਲੋਕ ਮਨਾਉਂਦੇ ਨੇ ਥਾਂ ਥਾਂ ਦੇ ਉੱਤੇ, ਇਹ ਸਾਲ ਦਾ ਅੱਜ ਆਖਰੀ ਦਿਨ ਸੀ ਜੋ ਕਿ ਲਗਭਗ ਸਾਧ ਸੰਗਤ ਜੀ ਡੇਢ ਕੁ ਘੰਟਾ ਇਹਦਾ ਬਾਕੀ ਰਹਿ ਗਿਆ ਇਸ ਸਾਲ ਦਾ, ਤੇ ਆਪਾਂ ਉਦੋਂ ਪਹਿਲਾਂ ਪਹਿਲਾਂ ਹੀ ਸਮਾਪਤੀ ਕਰ ਦੇਣੀ ਹੈ। सत्संग जी नवा साल होने तक तुसी आपो अपने घर पहुंच जाओगे। मैं बहुता समा नहीं लेना क्योंकि धुंद भी पैंदी है ते ठंड भी बहुत है, निक्के निक्के बच्चे भी ने, इस करके आपां बहुता समा नहीं लेना। संगत जरा एकाग्रता बना के मर्द चरणा विच बैठे।